ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ, ਸ਼ੰਤ ਬੋਲ ਸੁਧਰਮੀੜਿਆ, ਮੋਨ ਕਤ ਤਾਰੀ ਰਾਮ। ਤੂੰ ਨੇਤਰੀ ਦੇਖ ਚੱਲਿਆ, ਮਾਇਆ ਬਿਉਹਾਰੀ ਰਾਮ। ਬੋਲ ਸੁਧਰਮੀੜਿਆ, ਮੋਨ ਕਤ ਤਾਰੀ ਰਾਮ। ਤੂੰ ਨੇਤਰੀ ਦੇਖ ਚੱਲਿਆ, ਮਾਇਆ ਬਿਉਹਾਰੀ ਰਾਮ। ਸੰਗ ਤੇਰੇ ਕਛ ਨਾ ਚੱਲੈ, ਬਿਨਾ ਗੋਬਿੰਦ ਨਾਮਾ। ਦੇਸ ਵੇਸ ਸੁਵਰਨ ਰੂਪਾ, ਸਗਲ ਊਣੇ ਕਾਮਾ। ਪੁੱਤਰ ਕਲੱਤਰ ਨਾ ਸੰਗ ਸੋਭਾ, ਹਸਤ ਘੋਰ ਵਿਕਾਰੀ। ਬਿਨਵੰਤ ਨਾਨਕ ਬਿਨ ਸਾਧ ਸੰਗਮ, ਬਿਨਵੰਤ ਨਾਨਕ ਬਿਨ ਸਾਧ ਸੰਗਮ, ਸਭ ਮਿਥਿਆ ਸੰਸਾਰੀ। ਪੁੱਤਰ ਕਲੱਤਰ ਨਾ ਸੰਗ ਸੋਭਾ, ਹਸਤ ਘੋਰ ਵਿਕਾਰੀ। ਬਿਨਵੰਤ ਨਾਨਕ ਬਿਨ ਸਾਧ ਸੰਗਮ, ਸਭ ਮਿਥਿਆ ਸੰਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੇ ਸਤਸੰਗੀ ਜਣੋ ਜੀ, ਇੱਕ ਵਾਰੀ ਹੋਰ ਖੇਚਲ ਕਰੋ, ਸਾਰੀ ਸੰਗਤ ਕਿਰਪਾ ਕਰਕੇ ਫਤਿਹ ਦੀ ਸਾਂਝ ਬਖਸ਼ਿਸ਼ ਕਰੋ। ਸਾਰੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਸ਼ਬਦ ਜੋ ਅਸਾਂ ਸਰਵਣ ਕੀਤਾ ਹੈ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਕਿਰਪਾ ਕਰਕੇ ਰਹਿਮਤ ਕਰਕੇ ਸਾਡੇ ਸੰਸਾਰੀ ਲੋਕਾਂ ਦੇ ਭਲੇ ਵਾਸਤੇ ਗੁਰੂ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਅਸਾਂ ਸਰਵਣ ਕੀਤਾ ਹੈ। ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਬਿਹਾਗੜਾ ਵਿੱਚ ਹੈ। ਗੁਰੂ ਜੀ ਦਾ ਓਟ ਆਸਰਾ ਲੈਣ ਵਾਸਤੇ, ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ। ਆਖੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ 84 ਲੱਖ ਜੂਨ ਦਾ ਵਾਰ ਵਾਰ ਜ਼ਿਕਰ ਕੀਤਾ ਗਿਆ ਹੈ। ਹਜ਼ੂਰ ਕਹਿੰਦੇ ਨੇ ਲੱਖ 84 ਜੋਨ ਸਬਾਈ ਮਾਨਸ ਕੋ ਪ੍ਰਬਦੀ ਵਡਿਆਈ। ਮਨੁੱਖ ਨੂੰ 84 ਲੱਖ ਜੂਨ ਵਿੱਚੋਂ ਸਭ ਤੋਂ ਸ੍ਰੇਸ਼ਟ ਗਿਣਿਆ ਗਿਆ ਹੈ, ਸ਼੍ਰੋਮਣੀ ਗਿਣਿਆ ਗਿਆ ਹੈ। ਗੁਰੂ ਜੀ ਤੇ ਕਹਿੰਦੇ ਨੇ ਸੱਚੇ ਪਾਤਸ਼ਾਹ ਮਹਾਰਾਜ, ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ। ਸਾਰੀਆਂ ਜੂਨਾਂ ਇਹ ਮਨੁੱਖ ਤੇਰੀ ਪਾਣੀ ਭਰਨ ਵਾਲੀਆਂ ਹਨ, ਤੇਰੀ ਇਸ ਧਰਤੀ 'ਤੇ ਸਰਦਾਰੀ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ 84 ਲੱਖ ਜੂਨ ਦਾ ਸਰਦਾਰ ਬਣ ਕੇ ਇਹ ਸ੍ਰੇਸ਼ਟ ਜਨਮ ਪ੍ਰਾਪਤ ਕਰਕੇ ਜੇ ਤੂੰ ਆਪਣਾ ਫਰਜ਼ ਨਾ ਨਿਭਾਇਆ, ਜੇ ਤੂੰ ਪਰਮੇਸ਼ਰ ਦੀ ਭਗਤੀ ਨਾ ਕੀਤੀ, ਜਿਹੜਾ ਤੂੰ ਕਾਰਜ ਕਰਨ ਵਾਸਤੇ ਦੁਨੀਆ 'ਤੇ ਆਇਆ ਹੈ, ਜੇ ਤੂੰ ਉਹ ਨਾ ਕੀਤਾ ਤਾਂ ਤੇਰੀ ਗਿਣਤੀ ਮਨੁੱਖਾਂ 'ਚ ਨਹੀਂ ਹੈ, ਤੇਰੀ ਇਹ ਜੂਨ ਪਸ਼ੂਆਂ ਨਾਲੋਂ ਵੀ ਮਾੜੀ ਹੈ। ਭਾਈ ਸਾਹਿਬ ਜੀ ਕਹਿੰਦੇ ਨੇ 84 ਲੱਖ ਜੂਨ ਵਿੱਚ ਉੱਤਮ ਜੂਨ ਸੁਮਾਨਸ ਦੇਹੀ। 84 ਲੱਖ ਜੂਨਾਂ ਵਿੱਚੋਂ ਸਭ ਤੋਂ ਉੱਤਮ ਜੂਨ ਜਿਹੜੀ ਹੈ ਉਹ ਮਾਨਸ ਜਨਮ ਦੀ ਹੈ। ਸਾਧ ਸੰਗਤ, ਸੰਸਾਰ ਪੱਧਰ ਦਾ ਜਦੋਂ ਇਤਿਹਾਸ ਪੜ੍ਹੀਏ ਜਾਂ ਮੌਜੂਦੇ ਸਮੇਂ ਦੀਆਂ ਖਬਰਾਂ ਪੜ੍ਹੀਏ, ਪਤਾ ਲੱਗਦਾ ਹੈ ਸੰਸਾਰ ਦੀਆਂ ਮੰਡੀਆਂ ਵਿੱਚ, ਜਿਹੜੀਆਂ ਮੰਡੀਆਂ ਵਿੱਚ ਪਸ਼ੂ ਵੇਖਦੇ ਹਨ, ਇੱਥੇ 2-2 ਕਰੋੜ ਰੁਪਈਏ ਦਾ ਘੋੜਾ ਵੀ ਵਿਕ ਗਿਆ। ਵਿਦੇਸ਼ਾਂ ਵਿੱਚ ਬੜੇ ਬੜੇ ਕੀਮਤੀ ਜਾਨਵਰ ਨੇ, ਭਾਵੇਂ ਘੋੜਾ ਹੋਵੇ 5 ਕਰੋੜ ਦਾ, ਭਾਵੇਂ ਹੋਵੇ 10 ਕਰੋੜ ਦਾ, ਭਾਵੇਂ ਕੋਈ ਹੋਰ ਜਾਨਵਰ ਲੱਖਾਂ ਕਰੋੜਾਂ ਦਾ ਕਿਉਂ ਨਾ ਹੋ ਜਾਏ, ਪਰ ਉਹਨੂੰ ਉੱਤਮ ਜੂਨ ਨਹੀਂ ਕਿਹਾ ਗਿਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਤੇਰੀ ਜੂਨ ਇਸ ਕਰਕੇ ਉੱਤਮ ਹੈ, ਅੱਖੀਂ ਦੇਖੈ ਨਦਰ ਕਰ, ਤੇਰੇ ਨੇਤਰਾਂ ਵਿੱਚ ਉਸ ਪਰਮੇਸ਼ਰ ਨੇ ਆਪਣੀ ਬਖਸ਼ਿਸ਼ ਕਰਕੇ ਨਦਰ ਪਾਈ ਹੈ, ਤੂੰ ਇਹਨਾਂ ਨੇਤਰਾਂ ਦੇ ਨਾਲ ਚੰਗਾ ਵੀ ਦੇਖ ਸਕਦਾ ਹੈ, ਮਾੜਾ ਵੀ ਦੇਖ ਸਕਦਾ ਹੈ, ਅੱਖਾਂ ਨਾਲ ਤੂੰ ਦੇਖ ਸਕਦਾ ਹੈ। ਜਿਹਬਾ ਬੋਲੇ ਬਚਨ ਵਧੇ ਹੀ, ਜਿਹਬਾ ਦੇ ਨਾਲ ਤੂੰ ਬੋਲ ਸਕਦਾ ਹੈ, ਬਚਨ ਬਿਲਾਸ ਕਰ ਸਕਦਾ ਹੈ। ਕੰਨੀ ਸੁਣਨ ਦਾ ਸੁਰਤ ਕਰ, ਕੰਨਾਂ ਦੇ ਨਾਲ ਤੂੰ ਸੁਰਤ ਦੇ ਨਾਲ ਸ਼ਬਦ ਨੂੰ ਸੁਰ ਸਕਦਾ ਹੈ। ਵਾਸ ਲੈ ਨਕਸਾ ਸਨੇਹੀ, ਭਾਈ ਸਾਹਿਬ ਕਹਿੰਦੇ ਨੇ, ਹੱਥੀਂ ਕਿਰਤ ਕਮਾਵਣੀ, ਤੂੰ ਆਪਣੇ ਹੱਥਾਂ ਦੇ ਨਾਲ ਕਿਰਤ ਕਰ ਸਕਦਾ ਹੈ, ਆਪਣੀ ਰੋਜ਼ੀ ਕਮਾ ਸਕਦਾ ਹੈ। ਪੈਰੀਂ ਚੱਲਣ ਜੋਤ ਅਵੇਹੀ, ਤੇਰੇ ਸਰੀਰ ਵਿੱਚ ਉਹਨੇ ਜੋਤ ਪਾਈ ਹੈ ਪਰਮੇਸ਼ਰ ਨੇ, ਪੈਰਾਂ ਨਾਲ ਤੂੰ ਚੰਗੇ ਪਾਸੇ ਵੀ ਜਾ ਸਕਦਾ ਹੈ, ਇਹਨਾਂ ਪੈਰਾਂ ਨਾਲ ਤੂੰ ਮਾੜੇ ਪਾਸੇ ਵੀ ਜਾ ਸਕਦਾ। ਸਾਧ ਸੰਗਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਇਹੀ ਗੱਲ ਬਾਰ ਬਾਰ ਬਖਸ਼ਿਸ਼ ਕੀਤੀ ਹੈ, ਨੇਤਰ ਇਸ ਕਰਕੇ ਮਿਲੇ ਹਨ, ਇਹ ਹੱਥ ਇਸ ਕਰਕੇ ਮਿਲੇ ਹਨ, ਇਹ ਰਸਨਾ ਇਸ ਕਰਕੇ ਮਿਲੀ ਹੈ, ਜੋ ਜੋ ਕਰਨ ਵਾਸਤੇ ਇਹ ਸਾਨੂੰ ਸਰੀਰਕ ਅੰਗ ਮਿਲੇ ਹਨ, ਉਹਨਾਂ ਦਾ ਜ਼ਿਕਰ ਗੁਰੂ ਜੀ ਨੇ ਸਾਨੂੰ ਵਾਰ ਵਾਰ ਜ਼ਿਕਰ ਕਰਕੇ ਚੇਤੇ ਕਰਵਾਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਜਨਮ ਸਕਾਰ ਥਾ। ਜਿਹੜਾ ਗੁਰਮੁਖ ਹੈ ਇਹਦਾ ਜਨਮ ਸਫਲ ਹੋ ਜਾਂਦਾ, ਇਹ ਨੇਤਰਾਂ ਦੀ ਸਹੀ ਵਰਤੋਂ ਕਰਦਾ, ਇਹ ਆਪਣੀ ਰਸਨਾ ਦੀ ਸਹੀ ਵਰਤੋਂ ਕਰਦਾ, ਪੈਰਾਂ ਦੀ, ਹੱਥਾਂ ਦੀ, ਕੰਨਾਂ ਦੀ ਇਹ ਸਹੀ ਵਰਤੋਂ ਕਰਦਾ ਹੈ, ਇਸ ਕਰਕੇ ਇਹਦਾ ਜਨਮ ਸਫਲ ਹੋ ਜਾਂਦਾ। ਗੁਰਮੁਖ ਜਨਮ ਸਕਾਰਥ, ਮਨਮੁਖ ਮੂਰਖ ਮਤ ਕਨੇਹੀ। ਪਰ ਮਨਮੁਖ ਦੀ ਜਿਹੜੀ ਮਤ ਹੈ ਉਹ ਮੂਰਖਾਂ ਵਾਲੀ ਹੈ, ਉਹ ਇਹ ਕੁਛ ਨਹੀਂ ਕਰਦਾ। ਭਾਈ ਸਾਹਿਬ ਕਹਿੰਦੇ ਨੇ, ਜੇ ਤੂੰ ਮਾਨਸ ਜਨਮ ਧਾਰਨ ਕਰਕੇ ਜੇ ਤੂੰ ਇਹਨਾਂ ਅੰਗਾਂ ਦੀ ਸਹੀ ਵਰਤੋਂ ਨਾ ਕੀਤੀ, ਮਨਮੁਖ ਕੀ ਕਰਦਾ ਹੈ? ਭਾਈ ਸਾਹਿਬ ਕਹਿੰਦੇ ਨੇ, ਕਰਤਾ ਪੁਰਖ ਵਿਸਾਰ ਕੈ। ਇਹ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ, ਉਸ ਕਰਤਾ ਜੀ ਨੂੰ ਵਿਸਾਰ ਦਿੰਦਾ ਹੈ। ਕਰਤਾ ਪੁਰਖ ਵਿਸਾਰ ਕੈ, ਮਾਨਸ ਦੀ ਮਨ ਆਸ ਧਰੇ ਹੀ। ਇਹ ਮਨੁੱਖ ਹੋ ਕੇ ਦੂਜੇ ਮਨੁੱਖ 'ਤੇ ਆਸ ਲਾਈ ਬੈਠਾ ਹੈ, ਇਹਨੂੰ ਭੁੱਲ ਗਿਆ ਆਪਣਾ ਬਣਾਉਣ ਵਾਲਾ, ਇਹਨੂੰ ਭੁੱਲ ਗਿਆ ਆਪਣਾ ਮੂਲ। ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਹੇ ਭਾਈ, ਜੇ ਤੂੰ ਇਸ ਜਨਮ ਨੂੰ ਇਹਨਾਂ ਅੰਗਾਂ ਨੂੰ ਸਫਲ ਨਾ ਕੀਤਾ, ਪਸ਼ੂ ਪਰੇ ਤੋਂ ਬੁਰੀ ਬੁਰੇ, ਇਹ ਤੇਰਾ ਸਰੀਰ ਪਸ਼ੂ ਦੇ ਸਰੀਰ ਨਾਲੋਂ ਵੀ ਮਾੜਾ ਹੈ, ਪ੍ਰੇਤਾਂ ਦੇ ਸਰੀਰ ਨਾਲੋਂ ਵੀ ਮਾੜਾ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਆਓ ਭਾਈ ਸਾਹਿਬ ਜੀ ਦੀ ਰਸਨਾ ਤੋਂ ਪਾਵਨ ਸ਼ਬਦ, ਅੱਜ ਵਾਲਾ ਪਾਵਨ ਮੁੱਖ ਵਾਕ, ਪਹਿਲੀ ਪੰਕਤੀ ਸਰਵਣ ਕਰੀਏ ਜੀ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬਿਹਾਗੜਾ ਮਹੱਲਾ ਪੰਜਵਾਂ। ਸ਼ੰਤ
ਰਾਗ ਬਿਹਾਗੜਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਸਲੋਕ ਆਉਂਦੇ ਹਨ, ਮਹੱਲੇ ਆਉਂਦੇ ਹਨ, ਪੌੜੀਆਂ ਆਉਂਦੀਆਂ ਹਨ, ਇਸ ਤਰ੍ਹਾਂ ਸਾਧ ਸੰਗਤ ਕਾਵਿ ਰਚਨਾ ਦਾ ਇੱਕ ਹਿੱਸਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ੰਤ ਦੇ ਸਿਰਲੇਖ ਹੇਠ ਇਹ ਪਾਵਨ ਮੁੱਖ ਵਾਕ ਉਚਾਰਨ ਕੀਤਾ ਹੈ ਜੀ।
ਬੋਲ ਸੋ ਧਰਮੀੜਿਆ।
ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਸ੍ਰੇਸ਼ਟ ਧਰਮ ਵਾਲਿਆ, ਤੈਨੂੰ ਉੱਤਮ ਗਿਣਿਆ ਗਿਆ ਹੈ, ਤੈਨੂੰ ਸ਼੍ਰੋਮਣੀ ਗਿਣਿਆ ਗਿਆ ਹੈ, ਤੇਰੇ ਕੋ ਬੜੇ ਸ੍ਰੇਸ਼ਟ ਫਰਜ਼ ਹਨ। ਗੁਰਦੇਵ ਕਹਿੰਦੇ ਨੇ ਬੋਲ ਸੋ ਧਰਮੀੜਿਆ, ਹਜ਼ੂਰ ਕਹਿੰਦੇ ਨੇ ਬੋਲ, ਅਤੇ ਬੋਲਣਾ ਕੀ ਹੈ ਸਾਧ ਸੰਗਤ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਬਾਕੀ ਗੁਰੂ ਸਾਹਿਬਾਨਾਂ ਨੇ, ਭਗਤ ਸਾਹਿਬਾਨਾਂ ਨੇ ਇਹੀ ਸਾਨੂੰ ਪਵਿੱਤਰ ਉਪਦੇਸ਼ ਦਿੱਤਾ, ਭਾਈ ਦੁਨੀਆਂ ਵਿੱਚ ਆਣ ਕੇ ਬੋਲਣਾ ਕੀ ਹੈ। ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਇੱਕ ਪਾਵਨ ਸ਼ਬਦ ਆਪ ਨਾਲ ਸਾਂਝਾ ਕਰਨਾ ਚਾਹੁੰਦਾ ਗੁਰੂ ਦੀ ਕਿਰਪਾ ਨਾਲ। ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਦਿਨ ਕਹਿਣ ਲੱਗੇ ਸਿੱਖਾਂ ਨੂੰ, ਵੀ ਇਹ ਦੱਸੋ ਵੀ ਮਨੁੱਖ ਵਿੱਚ ਅਤੇ ਪਸ਼ੂ ਵਿੱਚ ਕੀ ਫਰਕ ਹੈ। ਕਿਸੇ ਸਿੱਖ ਨੇ ਆਖਿਆ, ਭਾਈ ਸਾਹਿਬ ਜੀ, ਪਸ਼ੂ ਦੀਆਂ ਚਾਰ ਲੱਤਾਂ ਹੁੰਦੀਆਂ ਨੇ, ਮਨੁੱਖ ਦੀਆਂ ਦੋ ਲੱਤਾਂ ਹੁੰਦੀਆਂ ਨੇ। ਭਾਈ ਸਾਹਿਬ ਕਹਿੰਦੇ ਨੇ, ਇਹਦੇ ਵੀ ਕੋਈ ਬਹੁਤਾ ਫਰਕ ਨਹੀਂ ਹੈ, ਕਿਸੇ ਦੀਆਂ ਚਾਰ ਲੱਤਾਂ ਹੋ ਗਈਆਂ, ਕਿਸੇ ਦੀਆਂ ਦੋ ਲੱਤਾਂ ਹੋ ਗਈਆਂ, ਕੋਈ ਭਾਣਾ ਵਾਪਰ ਜੇ ਕਈ ਮਨੁੱਖਾਂ ਦੀ ਇੱਕ ਲੱਤ ਹੀ ਹੁੰਦੀ ਹੈ। ਭਾਈ ਸਾਹਿਬ ਕਹਿੰਦੇ, ਇਹ ਵੀ ਕੋਈ ਬਹੁਤਾ ਫਰਕ ਨਹੀਂ, ਹੋਰ ਕੋਈ ਫਰਕ ਦੱਸੋ। ਇੱਕ ਸਿੱਖ ਕਹਿਣ ਲੱਗਾ, ਭਾਈ ਸਾਹਿਬ ਜੀ,
ਜਿਹੜਾ ਪਸ਼ੂ ਹੈ ਉਹਦੇ ਸਿੰਘ ਹੁੰਦੇ ਹਨ, ਬੰਦੇ ਦੇ ਸਿੰਘ ਨਹੀਂ ਹੁੰਦੇ। ਭਾਈ ਸਾਹਿਬ ਕਹਿੰਦੇ ਨੇ ਇਹ ਵੀ ਕੋਈ ਫਰਕ ਨਹੀਂ। ਕਿਸੇ ਨੇ ਆਖਿਆ ਜੀ ਪਸ਼ੂ ਦੀ ਜ਼ਬਾਨ ਮੋਟੀ ਹੁੰਦੀ ਹੈ, ਲੰਬੀ ਹੁੰਦੀ ਹੈ, ਮਨੁੱਖ ਦੀ ਜ਼ਬਾਨ ਛੋਟੀ ਹੁੰਦੀ ਹੈ। ਭਾਈ ਸਾਹਿਬ ਕਹਿੰਦੇ ਨੇ ਇਹ ਵੀ ਕੋਈ ਫਰਕ ਨਹੀਂ। ਸਿੱਖਾਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਭਾਈ ਸਾਹਿਬ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਪਸ਼ੂ ਵਿੱਚ ਅਤੇ ਮਨੁੱਖ ਵਿੱਚ ਫਿਰ ਕੀ ਫਰਕ ਹੈ, ਕੀ ਅੰਤਰ ਹੈ। ਫਿਰ ਭਾਈ ਸਾਹਿਬ ਜੀ ਨੇ ਕਿਰਪਾ ਕੀਤੀ। ਭਾਈ ਸਾਹਿਬ ਕਹਿੰਦੇ ਨੇ ਅੰਤਰ ਇਹ ਹੈ, ਪਸ਼ੂਆ ਮਨੁੱਖ ਦੇ ਅੰਤਰ ਅੰਤਰ ਇਹ ਹੈ, ਪਸ਼ੂ ਅਤੇ ਮਨੁੱਖ ਦੇ ਸਰੀਰ ਵਿੱਚ ਅੰਤਰ ਇਹ ਹੈ, ਪਸ਼ੂਆ ਮਨੁੱਖ ਦੇ ਅੰਤਰ ਅੰਤਰ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਭਾਈ ਸਾਹਿਬ ਕਹਿੰਦੇ ਨੇ ਫਰਕ ਇਹ ਹੈ, ਇਹ ਜਿਹੜਾ ਮਨੁੱਖ ਹੈ ਸੁਰਤ ਦੇ ਨਾਲ ਸ਼ਬਦ ਨੂੰ ਸੁਣ ਸਕਦਾ ਹੈ, ਇਹਨੂੰ ਬਵੇਕ ਅਬਵੇਕ ਦਾ ਪਤਾ ਹੈ, ਕੀ ਕਰਨਾ ਕੀ ਨਹੀਂ ਕਰਨਾ ਇਹਨੂੰ ਸਮਝ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬਾਬਾ ਕਬੀਰ ਜੀ ਕਹਿੰਦੇ ਨੇ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੈ, ਇਹਨੂੰ ਪਤਾ ਹੈ ਵੀ ਗਲਤ ਕੀ ਹੈ ਠੀਕ ਕੀ ਹੈ, ਕੀ ਕਰਨਾ ਕੀ ਨਹੀਂ ਕਰਨਾ ਇਹ ਜਾਣ ਬੁੱਝ ਕੇ ਕਈ ਵਾਰੀ ਔਗਣ ਕਰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਇਹਨੂੰ ਪਤਾ ਵੀ ਵਿਵੇਕ ਕੀ ਹੈ ਅਵਿਵੇਕ ਕੀ ਹੈ। ਸਾਧ ਸੰਗਤ ਸ੍ਰੀ ਗੁਰੂ ਜੀ ਦੀ ਬਾਣੀ 'ਚ ਇਸ ਚੰਗੀ ਅਕਲ ਨੂੰ ਵਿਵੇਕ ਬੁੱਧ ਵਾਰ ਵਾਰ ਗੁਰੂ ਜੀ ਨੇ ਜ਼ਿਕਰ ਵੀ ਕੀਤਾ, ਅਰਦਾਸ ਵੀ ਕੀਤੇ। ਹਜ਼ੂਰ ਤੇ ਕਹਿੰਦੇ ਨੇ ਮੈਂ ਦੀਜੈ ਬੁੱਧ ਵਿਵੇਕਾ, ਹੇ ਮੇਰੇ ਪ੍ਰਭੂ ਜੀ ਮੈਨੂੰ ਵਿਵੇਕ ਬੁੱਧ ਬਖਸ਼ੋ, ਮੇਰੀ ਇਹ ਬੁੱਧ ਨਿਰਣਾ ਕਰ ਸਕੇ ਵੀ ਕੀ ਚੰਗਾ ਕੀ ਮੰਦਾ, ਕੀ ਪਾਪ ਕੀ ਪੁੰਨ, ਕੀ ਕਰਨਾ ਕੀ ਨਹੀਂ ਕਰਨਾ, ਕਾਹਦੇ ਵਾਸਤੇ ਆਏ, ਕਿਹੜੀ ਚੀਜ਼ ਇੱਥੋਂ ਹਾਸਲ ਕਰਨੀ, ਮੈਨੂੰ ਵਿਵੇਕ ਬੁੱਧ ਦੀ ਦਾਤ ਬਖਸ਼ੋ। ਭਾਈ ਸਾਹਿਬ ਕਹਿੰਦੇ ਨੇ ਪਸ਼ੂ ਆ ਮਨੁੱਖ ਦੇ ਅੰਤਰ ਅੰਤਰ ਹੈ, ਸ਼ਬਦ ਸੁਰਤ ਕੋ ਬਵੇਕ ਅਬਵੇਕ ਹੈ। ਦੂਸਰੀ ਉਦਾਹਰਣ ਭਾਈ ਸਾਹਿਬ ਕਹਿੰਦੇ ਨੇ ਪਸ਼ੂਆਂ ਹਰਿਆਇਓ ਕਹਿਓ ਸੁਣਿਓ ਅਣ ਸੁਣਿਓ ਕਰੈ। ਇੱਕ ਪਸ਼ੂ ਉਹ ਹੁੰਦਾ ਹੈ ਜਿਸ ਪਸ਼ੂ ਨੂੰ ਜ਼ਿਮੀਂਦਾਰ ਜਾਂ ਉਹਦਾ ਮਾਲਕ ਕਿੱਲੇ 'ਤੇ ਬੰਨ ਕੇ, ਖੁਰਲੀ 'ਤੇ ਬੰਨ ਕੇ ਪੱਠੇ ਪਾਉਂਦਾ, ਚਾਰਾ ਪਾਉਂਦਾ। ਕਈ ਪਸ਼ੂ ਉਹ ਹੁੰਦੇ ਨੇ ਜਿਨ੍ਹਾਂ ਨੂੰ ਖੁੱਲ੍ਹਣ ਦੀ ਆਦਤ ਪੈ ਜਾਏ, ਆਪਣੇ ਮੂੰਹ ਦੇ ਨਾਲ ਰੱਸਾ ਆਪ ਹੀ ਖੋਲ੍ਹ ਲੈਂਦੇ ਨੇ, ਜਾਂ ਕਈ ਜਾਨਵਰ ਆਵਾਰਾ ਹੁੰਦੇ ਨੇ ਉਹਨੂੰ ਹਰਿਆਵਲ ਪਸ਼ੂ ਕਹਿੰਦੇ ਨੇ। ਜਿੱਥੇ ਕੋਈ ਹਰੀ ਫਸਲ ਦੇਖਦਾ ਹੈ ਹਰਿਆਵਲ ਪਸ਼ੂ, ਉੱਧਰ ਨੂੰ ਦੌੜ ਉੱਠਦਾ ਹੈ। ਭਾਈ ਸਾਹਿਬ ਕਹਿੰਦੇ ਨੇ ਪਸ਼ੂ ਹਰਿਆਇਓ ਕਹਿਓ ਸੁਣਿਓ ਅਣ ਸੁਣਿਓ ਕਰੈ। ਜਿਹੜਾ ਹਰਿਆਵਲ ਪਸ਼ੂ ਹੋਵੇ ਉਹਨੂੰ ਖੇਤੀ ਦਾ ਮਾਲਕ ਜ਼ਿਮੀਂਦਾਰ ਆਵਾਜ਼ਾਂ ਮਾਰਦਾ, ਦਬਕੇ ਵੀ ਮਾਰਦਾ, ਪਰ ਉਹ ਹਰਿਆਵਲ ਪਸ਼ੂ ਜਿਹੜਾ ਉਹ ਸੁਣੀ ਅਣਸੁਣੀ ਕਰ ਸਕਦਾ। ਮਾਨਸ ਜਨਮ ਉਪਦੇਸ਼ ਹਿਰਦੈ ਟੇਕ ਹੈ। ਮਨੁੱਖ ਦਾ ਹਰਿਆਵਲ ਪਸ਼ੂ ਤੋਂ ਇਹ ਫਰਕ ਹੈ ਵੀ ਇਹ ਗੁਰੂ ਜੀ ਦਾ ਉਪਦੇਸ਼ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਸਕਦਾ। ਪਸ਼ੂ ਨੂੰ ਨਹੀਂ ਪਤਾ ਲੱਗਦਾ ਇਹ ਬੰਦਾ ਮੈਨੂੰ ਕੀ ਕਹਿ ਰਿਹਾ, ਇਹ ਜਿਹੜਾ ਮਨੁੱਖ ਹੈ ਗੁਰੂ ਦਾ ਉਪਦੇਸ਼ ਸੁਣ ਕੇ ਆਪਣੇ ਹਿਰਦੇ 'ਚ ਵਸਾ ਕੇ ਉਹਦੇ ਅਨੁਸਾਰ ਜੀਵਨ ਬਤੀਤ ਕਰਕੇ ਆਪਣਾ ਜੀਵਨ ਸਫਲ ਕਰ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਤੀਸਰੀ ਉਦਾਹਰਣ ਇਹ ਦਿੱਤੀ ਹੈ। ਭਾਈ ਸਾਹਿਬ ਕਹਿੰਦੇ ਨੇ ਪਸ਼ੂਆਂ ਸ਼ਬਦ ਹੀਣ ਜਿਹਬਾ ਨਾਉ ਬੋਲ ਸਕੈ। ਜਿਹੜਾ ਪਸ਼ੂ ਹੈ ਇਹਦੀ ਜ਼ਬਾਨ ਮੋਟੀ ਹੈ, ਇਹਦੀ ਜ਼ਬਾਨ ਲੰਬੀ ਹੈ, ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਬੋਲ ਨਹੀਂ ਸਕਦਾ, ਇਹਨੂੰ ਰੱਬ ਨੇ ਬੋਲਣ ਦੀ ਸ਼ਕਤੀ ਨਹੀਂ ਦਿੱਤੀ। ਪਸ਼ੂਆਂ ਸ਼ਬਦ ਹੀਣ ਜਿਹਬਾ ਨਾਉ ਬੋਲ ਸਕੈ, ਉਹ ਇਸ ਜ਼ਬਾਨ ਤੋਂ ਬੋਲ ਨਹੀਂ ਸਕਦਾ। ਮਾਨਸ ਜਨਮ ਬੋਲੇ ਬਚਨ ਅਨੇਕ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜਾ ਮਾਨਸ ਹੈ, ਇਹ ਜਿਹੜਾ ਮਨੁੱਖ ਹੈ, ਇਹ ਗੁਰੂ ਦੇ ਬਚਨਾਂ ਨੂੰ ਬੋਲ ਸਕਦਾ ਹੈ, ਪਰਮੇਸ਼ਰ ਦੀ ਬਾਣੀ ਪੜ੍ਹ ਸਕਦਾ, ਨਾਮ ਸੁਣ ਸਕਦਾ ਹੈ। ਸਾਧ ਸੰਗਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਸੰਪਾਦਨਾ ਕਰਵਾਈ ਗੁਰਦੁਆਰਾ ਰਾਮਸਰ ਸਾਹਿਬ ਵਿਖੇ, ਇਤਿਹਾਸ ਕਹਿੰਦਾ ਪਈ ਲਾਹੌਰ ਤੋਂ ਚਾਰ ਭਗਤ ਆਏ। ਚਾਰ ਭਗਤ, ਇੱਕ ਭਗਤ ਦਾ ਨਾਮ ਕਾਨਾ, ਦੂਜੇ ਦਾ ਨਾਮ ਪੀਲੋ, ਤੀਸਰੇ ਦਾ ਨਾਮ ਸ਼ਾਹ ਹੁਸੈਨ। ਸਾਧ ਸੰਗਤ ਇਤਿਹਾਸ ਕਹਿੰਦਾ ਹੈ ਵੀ ਇਹਨਾਂ ਚਹੂੰ ਕੋਲੋਂ ਬਾਣੀ ਸੁਣੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਜਿਹੜੇ ਤੁਸੀਂ ਸ਼ਬਦ ਉਚਾਰਨ ਕੀਤੇ ਹਨ। ਜਿਹੜਾ ਸੀ ਨਾ ਸ਼ਾਹ ਹੁਸੈਨ, ਉਹਨੂੰ ਮਹਾਰਾਜ ਨੇ ਆਖਿਆ ਤੂੰ ਆਪਣਾ ਸ਼ਬਦ ਸੁਣਾ। ਉਹਨੇ ਫਿਰ ਆਪਣਾ ਸ਼ਬਦ ਸੁਣਾਇਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਬੋਲਣ ਦੀ ਜਾਏ ਨਹੀਂ, ਅੰਦਰ ਬਾਹਰ ਹਿੱਕਾ ਸਾਈ, ਕਿਸ ਨੂੰ ਆਖ ਸੁਣਾਈ। ਸਾਹ ਹੁਸੈਨ ਕਹਿੰਦਾ ਚੁੱਪ ਕਰਕੇ ਬੈਠੇ ਰਹਿਣਾ ਚਾਹੀਦਾ, ਜਦੋਂ ਅਸੀਂ ਕੁਝ ਬੋਲਾਂਗੇ ਕੁਝ ਮੰਦਾ ਬੋਲਿਆ ਜਾਏਗਾ, ਕੁਝ ਚੰਗਾ ਬੋਲਿਆ ਜਾਏਗਾ, ਇਸ ਕਰਕੇ ਚੁੱਪ ਕੀਤੇ ਰਹਿਣਾ ਚਾਹੀਦਾ, ਨਾ ਚੰਗਾ ਤੇ ਨਾ ਮੰਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਸ਼ਾਹ ਹੁਸੈਨ ਜੀ, ਇਹ ਤੁਹਾਡਾ ਸ਼ਬਦ ਸਾਡੇ ਵੱਡੇ ਗੁਰੂ ਬਾਬਾ ਜੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਤੁਸੀਂ ਕਹਿੰਦੇ ਹੋ ਚੁੱਪ ਰਹਿਣਾ ਚਾਹੀਦਾ, ਬੋਲਣਾ ਨਹੀਂ ਚਾਹੀਦਾ, ਪਰ ਸਾਡੇ ਵੱਡੇ ਗੁਰੂ ਨਾਨਕ ਸਾਹਿਬ ਜੀ ਬਾਬਾ ਜੀ ਕਹਿੰਦੇ ਨੇ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਸ ਸੁਣੀਐ ਕਿਸ ਕਹੀਐ। ਹਜ਼ੂਰ ਕਹਿੰਦੇ ਨੇ ਜਿੰਨਾ ਵਿੱਚ ਚਿਰ ਦੁਨੀਆ ਵਿੱਚ ਰਹੀਏ ਕੁਝ ਕਹਿਣਾ ਚਾਹੀਦਾ ਹੈ, ਕੁਝ ਸੁਣਨਾ ਚਾਹੀਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਜਿਹੜਾ ਪਸ਼ੂ ਬੋਲ ਨਹੀਂ ਸਕਦਾ, ਇਹ ਜਿਹੜਾ ਮਨੁੱਖ ਹੈ ਗੁਰੂ ਦੇ ਸ਼ਬਦ ਬੋਲ ਸਕਦਾ ਹੈ। ਸ਼ਬਦ ਸੁਰਤ ਸੁਣ ਸਮਝ ਬੋਲੇ ਬਵੇਕ। ਭਾਈ ਸਾਹਿਬ ਕਹਿੰਦੇ ਨੇ ਜੇ ਤੇ ਸੁਰਤ ਦੇ ਨਾਲ ਸ਼ਬਦ ਨੂੰ ਸੁਣਦਾ ਹੈ, ਜੇ ਤੈਨੂੰ ਵਿਵੇਕ ਅਵਿਵੇਕ ਦਾ ਪਤਾ ਹੈ, ਫੇਰ ਤੇ ਇਹ ਮਨੁੱਖ। ਨਾਤਰ ਅਚੇਤ ਪਸ਼ ਪ੍ਰੇਤ ਹੂੰ ਮੈਂ ਏਕ ਹੈ। ਭਾਈ ਸਾਹਿਬ ਕਹਿੰਦੇ ਨਹੀਂ ਤੇ ਤੂੰ ਵੀ ਬਾਕੀ ਪਸ਼ੂਆਂ ਦੇ ਵਿੱਚ ਇੱਕ ਪਸ਼ੂ ਹੀ ਆ, ਤੇਰੀ ਗਿਣਤੀ ਆਦਮੀਆਂ 'ਚ ਨਹੀਂ ਕੀਤੀ ਜਾ ਸਕਦੀ। ਗੁਰੂ ਦੀਆਂ ਗੁਰੂ ਜਾਣੇ ਹਜ਼ੂਰ ਇਸੇ ਕਰਕੇ ਕਿਰਪਾ ਕਰਦੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਸਾਰੇ ਕੰਮ ਇਹਦੇ ਪਸ਼ੂਆਂ ਵਾਲੇ ਨੇ, ਬੰਦੇ ਵਾਲਾ ਜਿਹੜਾ ਕਰਮ ਸੀ ਇਹ ਕਰਦਾ ਕੋਈ ਨਹੀਂ। ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬੋਲ ਸੋ ਧਰਮੀੜਿਆ। ਹੇ ਸ੍ਰੇਸ਼ਟ ਧਰਮ ਵਾਲਿਆ, ਬੋਲ, ਕੁਝ ਬੋਲ। ਸਾਧ ਸੰਗਤ ਬੋਲਣਾ ਕੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਿਰ ਕਿਰਪਾ ਕੀਤੀ, ਸਾਰੀ ਸੰਗਤ ਕਿਰਪਾ ਕਰਿਓ। ਹੁਣ ਜੇ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ, ਓਏ ਬੰਦਿਆ ਕੁਝ ਬੋਲ, ਤੇ ਹੁਣ ਬੋਲਣਾ ਕੀ ਹੈ? ਗੁਰਦੇਵ ਕਹਿੰਦੇ ਨੇ ਪਾ ਪਾਤਸ਼ਾਹ ਕਿਰਪਾ ਕਰਕੇ ਬੋਲੋ ਸਤਨਾਮ ਕਰਤਾਰ, ਬੋਲੋ ਸਤਨਾਮ ਕਰਤਾਰ, ਬੋਲੋ ਸਤ। ਬੋਲੋ ਸਤਨਾਮ ਕਰਤਾਰ, ਬੋਲੋ ਸਤਨਾਮ ਕਰਤਾਰ, ਬੋਲੋ ਹਜ਼ੂਰ ਕਹਿੰਦੇ ਨੇ ਜੋ ਕੁਝ ਤੂੰ ਬੋਲਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ, ਪੁੱਤਰਾ ਜਨਮ ਮਰ ਨਹੀਂ ਕੱਟਿਆ ਜਾਣਾ। ਜੋ ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬੋਲਦਾ, ਰਾਤ ਜਾਗ ਕੇ ਵੀ ਬੋਲਦਾ, ਉਹ ਬੋਲਿਆ ਜਨਮ ਸਫਲ ਨਹੀਂ ਹੋਣਾ। ਜੇ ਤੂੰ ਕਰਤਾਰ ਦਾ ਨਾਮ ਜਪੇਗਾ, ਸੱਤ ਕਰਤਾਰ ਬੋਲੇਗਾ, ਤੇ ਤੈਨੂੰ ਪਤਾ ਕੀ ਪ੍ਰਾਪਤ ਹੋਏਗਾ? ਫੋਨ ਬਹੋੜਨ ਆਵਣ ਵਾਰ, ਫੋਨ ਬਹੋੜਨ ਆਵਣ ਵਾਰ, ਫੋਨ ਬਹੋੜਨ ਆਵਣ। ਤੈਨੂੰ ਦੁਬਾਰਾ ਜੂਨੀਆਂ ਵਿੱਚ ਨਹੀਂ ਆਉਣਾ ਪਏਗਾ, ਤੈਨੂੰ ਦੁਬਾਰਾ ਗਰਭ ਜੋਨ ਵਿੱਚ ਨਹੀਂ ਆਉਣਾ ਪਏਗਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਭਾਈ ਬੋਲਿਆ ਕਰ। ਹਾਂਜੀ,
ਮੋਨ ਕਤ ਧਾਰੀ ਰਾਮ,
ਤੂੰ ਪਰਮੇਸ਼ਰ ਵਾਲੇ ਪਾਸੇ ਨਾਮ ਸਿਮਰਨ ਤੋਂ ਕਿਉਂ ਮੋਨ ਧਾਰਿਆ ਹੋਇਆ ਹੈ, ਪਾਪ ਕੇ ਕਿਉਂ ਚੁੱਪ ਕਰਕੇ ਬੈਠਾ ਹੈ?
ਤੂੰ ਨੇਤਰੀ ਦੇਖ ਚੱਲਿਆ,
ਹਜ਼ੂਰ ਕਹਿੰਦੇ ਨੇ ਤੂੰ ਇਹਨਾਂ ਨੇਤਰਾਂ ਨਾਲ ਦੇਖ, ਇਹਨਾਂ ਅੱਖਾਂ ਨਾਲ ਦੇਖ। ਹਾਂਜੀ,
ਮਾਇਆ ਵਿਵਹਾਰੀ ਰਾਮ,
ਮਹਾਰਾਜ ਕਹਿੰਦੇ ਨੇ ਤੈਨੂੰ ਅੱਖਾਂ ਨਾਲ ਵਿਖਾਈ ਨਹੀਂ ਦਿੰਦਾ, ਤੂੰ ਮਾਇਆ ਵਾਸਤੇ ਬੜਾ ਕੁਝ ਬੋਲਦਾ, ਪਰਿਵਾਰ ਵਾਸਤੇ ਬੜਾ ਕੁਝ ਬੋਲਦਾ, ਦੁਨੀਆ ਵਾਸਤੇ ਬੜਾ ਕੁਝ ਬੋਲਦਾ, ਹਜ਼ੂਰ ਕਹਿੰਦੇ ਨੇ ਤੈਨੂੰ ਨੇਤਰਾਂ ਨਾਲ ਵਿਖਾਈ ਨਹੀਂ ਦਿੰਦਾ। ਜਿਹੜਾ ਬੰਦਾ ਸਿਰਫ ਮਾਇਆ ਦੇ ਵਿਹਾਰਾਂ ਵਿੱਚ ਹੀ ਲੱਗਾ ਰਿਹਾ, ਹਜ਼ੂਰ ਕਹਿੰਦੇ ਨੇ ਉਹ ਇੱਥੋਂ ਖਾਲੀ ਹੱਥ ਚਲਾ ਗਿਆ, ਇੱਥੋਂ ਖਾਲੀ ਹੱਥ ਝਾੜ ਕੇ ਚਲਾ ਗਿਆ। ਮਹਾਰਾਜ ਕਹਿੰਦੇ ਨੇ ਹੇ ਭਾਈ, ਤੂੰ ਇਹਨਾਂ ਨੇਤਰਾਂ ਨਾਲ ਦੇਖ, ਇਹ ਮਾਇਆ ਦਾ ਵਿਹਾਰ ਕਰਨ ਵਾਲਾ ਬੰਦਾ ਖਾਲੀ ਹੱਥ ਤੁਰ ਜਾਂਦਾ। ਸਾਧ ਸੰਗਤ ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਹੈ, ਯਾਦ ਰੱਖਣਾ ਚ ਤੁਹਾਨੂੰ ਯਾਦ ਹੀ ਹੋਏਗਾ ਗੁਰੂ ਜੀ ਦੀ ਕਿਰਪਾ ਨਾਲ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕੁਟੰਬ ਤੇ ਪਾਲਣਾ ਸੀ, ਬੱਚੇ ਤੇ ਪਾਲਣੇ ਸਨ, ਕਿਰਤ ਤੇ ਕਰਨੀ ਸੀ। ਜਿਹੜਾ ਬੰਦਾ ਆਪਣੀ ਰੋਟੀ ਆਪ ਨਹੀਂ ਕਮਾ ਸਕਦਾ, ਉਹਨੇ ਧਰਮ ਕੀ ਕਮਾਉਣਾ? ਗੁਰੂ ਬਾਬਾ ਨਾਨਕ ਸਾਹਿਬ ਜੀ ਤੇ ਕਹਿੰਦੇ ਨੇ ਪਹਿਲਾ ਹੁਕਮ, ਕਹਿੰਦੇ ਨੇ ਕਿਰਤ ਕਰ ਪਹਿਲਾਂ ਸਭ ਤੋਂ ਕਿਰਤ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇੰਨਾ ਨਿਕੰਮਾ ਨਿਕਲਿਆ, ਇਹਨੇ ਆਪਣਾ ਟੱਬਰ ਤੇ ਪਾਲਿਆ, ਪਰ ਰੱਬ ਨੂੰ ਭੁਲਾ ਕੇ ਟੱਬਰ ਪਾਲਿਆ। ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਪੁੱਤਰ ਪੋਤਰੇ ਧੀਆਂ ਪੋਤਰੇ ਬੜਾ ਵੱਡਾ ਇਹਨੇ ਕੁਟੰਬ ਪਾਲਿਆ। ਕਬੀਰ ਹਰ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਤੇ ਨਤੀਜਾ ਕੀ ਨਿਕਲਿਆ? ਧੰਦਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਦ, ਧੰਦਾ ਕਰਦਾ ਕਰਦਾ ਮਰ ਗਿਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਭਾਈ ਕਿਰਤ ਵੀ ਕਰਤੇ, ਕਰਤੇ ਨੂੰ ਵੀ ਯਾਦ ਰੱਖ। ਬਾਬਾ ਕਬੀਰ ਜੀ ਕਹਿੰਦੇ ਨੇ ਧੰਦਾ ਕਰਦਾ ਕਰਦਾ ਮਰ ਗਿਆ, ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਹਰਾਮ ਕਰ ਦਿੱਤੀ, ਪਾਪ ਕੇ ਰੱਬ ਨੂੰ ਭੁਲਾ ਕੇ ਇਹਨਾਂ ਨੂੰ ਪਾਲਦਾ ਰਿਹਾ, ਅਖੀਰ ਨੂੰ ਉਹਨਾਂ ਨੇ ਵੀ ਸਾਥ ਨਾ ਦਿੱਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੂੰ ਨੇਤਰੀ ਦੇਖ ਚੱਲਿਆ ਮਾਇਆ ਵਿਹਾਰੀ ਰਾਮ, ਪੁੱਤਰਾ ਤੇਰੇ ਵਰਗੇ ਮਾਇਆ ਦੇ ਵਿਹਾਰ ਕਰਨ ਵਾਲੇ ਇਸ ਤਰ੍ਹਾਂ ਦੁਨੀਆ ਤੋਂ ਤੁਰ ਜਾਂਦੇ ਨੇ। ਹਾਂਜੀ,
ਸੰਗ ਤੇਰਾ ਕਛ ਨਾ ਚੱਲੇ,
ਹਜ਼ੂਰ ਕਹਿੰਦੇ ਨੇ ਹੇ ਭਾਈ ਯਾਦ ਰੱਖ, ਤੇਰੇ ਨਾਲ ਕੋਈ ਚੀਜ਼ ਨਹੀਂ ਜਾਣੀ, ਭਾਵੇਂ ਤੇਰਾ ਹੋਵੇ ਘਰ, ਭਾਵੇਂ ਤੇਰੀ ਹੋਵੇ ਜਾਇਦਾਦ, ਤੇਰੇ ਨਾਲ ਇੱਥੋਂ ਕੁਛ ਨਹੀਂ ਜਾਣਾ। ਸਾਧ ਸੰਗਤ, ਗੁਰੂ ਜੀ ਦਾ ਇੱਕ ਪਾਵਨ ਬਚਨ ਹੈ, ਧੰਨ ਗੁਰੂ ਰਾਮਦਾਸ ਜੀ ਦਾ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸਾਕਤ ਹੈ, ਰੱਬ ਨਾਲੋਂ ਟੁੱਟਾ ਮਨੁੱਖ ਹੈ, ਇਹਨੇ ਜੇ ਮਾਇਆ ਜੋੜੀ ਤੇ ਬਹੁਤ ਔਖੇ ਹੋ ਕੇ ਮਾਇਆ ਜੋੜੀ, ਕਈ ਵਾਰੀ ਪਾਪ ਵੀ ਕਰਨੇ ਪਏ। ਹਜ਼ੂਰ ਕਹਿੰਦੇ ਨੇ ਸਾਕਤੀ ਪਾਪ ਕਰਕੇ ਵਿਖਿਆ ਧਨ ਸੰਚਿਆ, ਤਿੰਨਾ ਇੱਕ ਵਿਖ ਨਾਲ ਨਾ ਜਾਏ। ਰੱਬ ਨਾਲੋਂ ਟੁੱਟੇ ਬੰਦੇ ਨੇ ਪਾਪ ਕਰ ਕਰਕੇ ਕਮਾਈ ਕੀਤੀ, ਪਰ ਅੰਤ ਵੇਲੇ ਉਹ ਮਾਇਆ ਇੱਕ ਕਦਮ ਵੀ ਇਹਦੇ ਨਾਲ ਨਹੀਂ ਗਈ। ਹਜ਼ੂਰ ਕਹਿੰਦੇ ਨੇ ਹੱਥੋਂ ਸੁੜਕ ਗਿਆ, ਹਲਤੈ ਵਿੱਚ ਸਾਕਤ ਦੁਹੇਲੇ ਪਏ। ਬੜੇ ਧਿਆਨ ਨਾਲ ਸ਼ਰਮ ਕਰਨਾ, ਹਜ਼ੂਰ ਕਹਿੰਦੇ ਨੇ ਇਸ ਦੁਨੀਆਂ ਵਿੱਚ ਇਹਨੇ ਮਾਇਆ ਸੌਖੀ ਇਕੱਠੀ ਨਹੀਂ ਕੀਤੀ, ਬਹੁਤ ਔਖੀ ਮਾਇਆ ਇਕੱਠੀ ਕੀਤੀ। ਸਾਕਤ ਵਿੱਚ ਜਿਹੜਾ ਸਾਕਤ ਹੈ, ਇਹਨੇ ਬੜੀ ਔਖੀ ਹੋ ਕੇ ਮਾਇਆ ਜਮ੍ਹਾਂ ਕੀਤੀ, ਪਰ ਹੱਥੋਂ ਛੁੜਕ ਗਿਆ। ਜਦੋਂ ਇਹਦਾ ਸਮਾਂ ਆਇਆ, ਇਹਦੇ ਹੱਥ ਵਿੱਚੋਂ ਧਨ ਦੌਲਤ ਖਿਸਕ ਗਿਆ। ਅੱਗੇ ਪਲਤ ਸਾਕਤ ਦਰਗਹਿ ਢੋਈ ਨਾ ਲਈ, ਅਗਲੇ ਪਾਸੇ ਇਹਨੂੰ ਢੋਈ ਨਹੀਂ ਮਿਲਦੀ। ਸਾਧ ਸੰਗਤ, ਗੁਰਦੇਵ ਕਹਿੰਦੇ ਨੇ ਤੇਰੇ ਨਾਲ ਇੱਥੋਂ ਕੋਈ ਚੀਜ਼ ਜਾਣ ਵਾਲੀ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਮੈਂ 2 ਮਿੰਟ ਲੈਣੇ ਚਾਹੁੰਦਾ। ਲਾਹੌਰ ਵਿੱਚ ਚਲੇ ਗਏ, ਇੱਕ ਬੜਾ ਵੱਡਾ ਮਹੱਲ ਹੈ, ਬੜੀ ਵੱਡੀ ਉਹਦੀ ਡਿਉੜੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਡਿਉੜੀ ਲੰਘ ਗਏ, ਆਹ ਲਾਹੌਰ ਦੀ ਗੱਲ ਹੈ। ਡਿਉੜੀ ਲੰਘੇ ਉਸ ਮਹੱਲ ਦੇ ਵਿਹੜੇ ਵਿੱਚ ਕੁਝ ਮੰਜੇ ਡੱਠੇ ਹੋਏ ਹਨ, ਪੰਜ ਸੱਤ ਮੰਜੇ ਲੱਗੇ ਹੋਏ। ਬਾਬਾ ਨਾਨਕ ਜੀ ਇੱਕ ਮੰਜੇ ਤੇ ਬੈਠ ਗਏ, ਇੱਕ ਮੰਜੇ ਤੇ ਭਾਈ ਮਰਦਾਨਾ ਜੀ ਨੂੰ ਬੈਠਣ ਦਾ ਇਸ਼ਾਰਾ ਕੀਤਾ। ਇੱਕ ਨੌਕਰ ਆਇਆ ਹਵੇਲੀ ਵਾਲੇ ਪਾਸੇ, ਉਸ ਨੌਕਰ ਨੂੰ ਮਹਾਰਾਜ ਕਹਿਣ ਲੱਗੇ ਵੀ ਤੇਰਾ ਮਾਲਕ ਕਿੱਥੇ ਆ, ਇਹ ਜਿਹੜਾ ਘਰ ਦਾ ਮਾਲਕ ਆ ਕਿੱਥੇ ਇਹਨੂੰ ਬੁਲਾ ਕੇ ਲਿਆ। ਨੌਕਰ ਨੇ ਘਰ ਦੇ ਮਾਲਕ ਨੂੰ ਬੁਲਾਇਆ, ਚਿੱਟੀ ਉਹਨੇ ਪੁਸ਼ਾਕ ਪਾਈ, ਇੱਕ ਤੁਰਲਾ ਥੱਲੇ ਨੂੰ ਇੱਕ ਤੁਰਲਾ ਉੱਪਰ ਨੂੰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪੁਰਖਾ ਸੱਤ ਕਰਤਾਰ, ਇਹ ਅਮੀਰ ਬੰਦਾ ਸੀ, ਸ਼ਾਹੂਕਾਰ ਸੀ, ਇਹਨੇ ਸੱਤ ਕਰਤਾਰ ਦਾ ਜਵਾਬ ਨਹੀਂ ਦਿੱਤਾ, ਅਗਲੇ ਪਾਸੇ ਲੰਘ ਗਿਆ। ਮੱਝਾਂ ਵਾਲੇ ਪਾਸੇ ਘੋੜੀਆਂ ਵਾਲੇ ਪਾਸੇ ਫੇਰਾ ਫੂਰਾ ਮਾਰ ਕੇ ਆਇਆ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਬੰਦਾ ਬੜਾ ਹੰਕਾਰੀ ਹੈ, ਤੁਸੀਂ ਇਹਨੂੰ ਸੱਤ ਕਰਤਾਰ ਆਖਿਆ, ਇਹਨੇ ਸੱਤ ਕਰਤਾਰ ਦਾ ਜਵਾਬ ਹੀ ਕੋਈ ਨਹੀਂ ਦਿੱਤਾ। ਮਹਾਰਾਜ ਕਹਿੰਦੇ ਨੇ ਭਾਈ ਮਰਦਾਨਿਆ ਅਮੀਰ ਬਹੁਤ ਹੈ, ਇਹ ਮਾਇਆਧਾਰੀ ਦੇ ਇਹੋ ਲੱਛਣ ਹੁੰਦੇ ਹਨ, ਅਮੀਰ ਬਹੁਤ ਹੈ। ਉਧਰੋਂ ਤੁਰ ਫਿਰ ਕੇ ਹਵੇਲੀ ਵੱਲੋਂ ਆਇਆ, ਆਖਣ ਲੱਗਾ ਮਹਾਂਪੁਰਖੋ ਪ੍ਰਸ਼ਾਦਾ ਛਕਣਾ ਕਿ ਜਾਂ ਕੁਝ ਮਾਇਆ ਧੇਲਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਬੜੇ ਪਿਆਰ ਨਾਲ ਕਹਿਣ ਲੱਗੇ ਪੁਰਖਾ ਨਾ ਤੇ ਪ੍ਰਸ਼ਾਦੇ ਪਾਣੀ ਦੀ ਲੋੜ ਹੈ ਤੇ ਨਾ ਹੀ ਸਾਨੂੰ ਮਾਇਆ ਧੇਲੇ ਦੀ ਲੋੜ ਹੈ। ਉਹਨੇ ਸੋਚਿਆ ਵੀ ਕੋਈ ਮੰਗਣ ਵਾਲਾ ਸਾਧੂ ਹੋਏਗਾ। ਮਹਾਂਪੁਰਖੋ ਫਿਰ ਹੁਕਮ ਕਰੋ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਪੁਰਖਾ ਤੇਰੇ ਨਾਲ ਕੋਈ ਗੱਲ ਕਰਨ ਆਏ ਆ, ਬੈਠ ਇਸ ਮੰਜੇ ਤੇ। ਕਹਿਣ ਲੱਗਾ ਮਹਾਰਾਜ ਤੁਸੀਂ ਉਹ ਸਾਧੂ ਲੋਕ, ਅਸੀਂ ਆ ਗ੍ਰਿਸ਼ਤੀ ਲੋਕ, ਸਾਡੇ ਕੋਲ ਬੈਠਣ ਦਾ ਵਕਤ ਕਿੱਥੇ ਆ। ਮਹਾਰਾਜ ਕਹਿੰਦੇ ਨੇ ਪੁਰਖਾ ਅਸੀਂ ਤੁਰ ਜਾਣਾ, ਆ ਕੁਛ ਪਲ ਬੈਠ। ਉਹ ਜਦੋਂ ਬੈਠਾ ਤੇ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ ਪੁਰਖਾ ਤੇਰਾ ਨਾਮ ਕੀ ਆ। ਕਹਿੰਦਾ ਜੀ ਮੇਰਾ ਨਾਮ ਦੁਨੀ ਚੰਦ ਹੈ। ਮਹਾਰਾਜ ਕਹਿੰਦੇ ਤੂੰ ਕੰਮ ਕੀ ਕਰਦਾ ਹੁੰਦਾ। ਕਹਿੰਦਾ ਜੀ ਮੈਂ ਸ਼ਾਹੂਕਾਰਾ ਕਰਦਾ, ਸ਼ਾਹੂਕਾਰਾ। ਗੁਰੂ ਨਾਨਕ ਦੇਵ ਜੀ ਬੜੇ ਪਿਆਰ ਨਾਲ ਕਹਿਣ ਲੱਗੇ ਨੇਤਰ ਨਾਲ ਨੇਤਰ ਮਿਲਾ ਕੇ, ਉਹ ਦੁਨੀ ਚੰਦਾ ਹੈ ਤੇ ਤੂੰ ਸ਼ਾਹੂਕਾਰ ਹੈ, ਕਿੱਥੇ ਚੱਲਦਾ ਤੇਰਾ ਸ਼ਾਹੂਕਾਰਾ। ਕਹਿੰਦਾ ਮਹਾਂਪੁਰਖੋ ਇਸ ਇਲਾਕੇ ਵਿੱਚ ਮੇਰਾ ਹੀ ਸ਼ਾਹੂਕਾਰਾ ਚੱਲਦਾ ਸਾਰੇ। ਹਜ਼ੂਰ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਨਾਮ ਦਾ ਹੀ ਸ਼ਾਹੂਕਾਰ ਆ ਕਿ ਕੁਝ ਪੱਲੇ ਵੀ ਹੈ। ਮੈਨੂੰ ਮਾਫ ਕਰਨਾ, ਜਦੋਂ ਅਸੀਂ ਕਹਿੰਦੇ ਹਾਂ ਨਾ ਸਿੱਖ, ਮੈਂ ਤੁਹਾਡੀ ਗੱਲ ਨਹੀਂ ਕਰਦਾ ਆਪਣੀ ਕਰਦਾ। ਜੇ ਕਿਤੇ ਸਾਨੂੰ ਗੁਰੂ ਬਾਬਾ ਜੀ ਪੁੱਛ ਲੈਣ ਵੀ ਕੌਣ ਹੁੰਦਾ ਤੇ ਅਸੀਂ ਆਖਾਂਗੇ ਸਿੱਖ ਹੁੰਦੇ ਹਾਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇੱਕ ਗੁਰੂ ਦੇ 10 ਨਾਮ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜ਼ਰੂਰ ਕਹਿਣਗੇ ਉਹ ਨਾਮ ਦਾ ਸਿੱਖ ਆ ਕਿ ਕੁਝ ਪੱਲੇ ਵੀ ਹੈ, ਕੁਝ ਸਿੱਖਾਂ ਵਾਲੀ ਗੱਲ ਵੀ ਹੈ ਕਿ ਨਹੀਂ। ਮਹਾਰਾਜ ਕਹਿੰਦੇ ਨੇ ਨਾਮ ਦਾ ਸ਼ਾਹੂਕਾਰ ਹੈ ਕਿ ਕੁਝ ਪੱਲੇ ਵੀ ਹੈ। ਕਹਿਣ ਲੱਗਾ ਮਹਾਰਾਜ ਪੱਲੇ ਆ, ਤੁਸੀਂ ਜਦੋਂ ਮਹੱਲ ਦੇ ਅੰਦਰ ਆਏ ਹੋ ਤੇ ਇਸ ਡਿਉੜੀ ਦੇ ਉੱਪਰ ਝੰਡੇ ਲੱਗੇ ਨਹੀਂ ਦੇਖੇ। ਮਹਾਰਾਜ ਕਹਿੰਦੇ ਨੇ ਮੈਂ ਨਹੀਂ ਦੇਖੇ। ਕਹਿੰਦਾ ਮਹਾਰਾਜ ਪਹਿਲਾਂ ਝੰਡੇ ਗਿਣੋ, ਫਿਰ ਮੈਂ ਤੁਹਾਨੂੰ ਦੱਸਾਂਗਾ ਮੇਰੇ ਪੱਲੇ ਕੁਝ ਹੈ ਕਿ ਨਹੀਂ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਾ ਜਾ ਕੇ ਦੇ ਝੰਡੇ ਗਿਣ ਕੇ ਆ। ਭਾਈ ਮਰਦਾਨਾ ਜੀ ਦਰਵਾਜ਼ੇ ਤੋਂ ਬਾਹਰ ਗਏ, ਉੱਚੀ ਉੱਚੀ ਭਾਈ ਸਾਹਿਬ ਜੀ ਆਖਣ ਲੱਗੇ 1, 2, 3, 4, 5, 6, 7। ਭਾਈ ਮਰਦਾਨਾ ਜੀ ਆਣ ਕੇ ਕਹਿਣ ਲੱਗੇ ਮਹਾਰਾਜ 7 ਝੰਡੇ ਨੇ ਇਹਦੇ ਡਿਉੜੀ ਤੇ। ਮਹਾਰਾਜ ਕਹਿੰਦੇ ਨੇ ਦੁਨੀ ਚੰਦ ਸ਼ਾਹੂਕਾਰਾ, ਹੁਣ ਦੱਸ ਵੀ ਝੰਡਿਆਂ ਦਾ ਮਤਲਬ ਕੀ ਆ। ਹੱਸ ਕੇ ਕਹਿਣ ਲੱਗਾ ਆਸਾ ਦੀ ਵਾਰ ਵਿੱਚ ਹਜ਼ੂਰ ਕਹਿੰਦੇ ਨੇ ਹਉਂ ਵਿੱਚ ਹੱਸੈ, ਬੰਦਾ ਹੱਸਦਾ ਹੰਕਾਰ ਵਿੱਚ। ਕਹਿੰਦਾ ਮਹਾਰਾਜ ਇਹਦਾ ਮਤਲਬ ਇਹ ਆ ਜਿਹਦੇ ਮਹੱਲ ਤੇ 1 ਝੰਡਾ 1 ਲੱਖ ਰੁਪਈਆ, 2 ਝੰਡੇ ਤੇ 2 ਲੱਖ ਤੁਸੀਂ ਆਪ ਹੀ ਵੇਖ ਲਿਓ, ਤੁਸੀਂ ਕਹਿੰਦੇ ਮੇਰੇ ਪੱਲੇ ਕੱਖ ਨੇ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ, ਰਬਾਬ ਵਜਾਈ, ਸ਼ਬਦ ਸੁਰਤ ਦਾ ਮਿਲਾਪ ਹੋਇਆ, ਸ਼ਬਦ ਗਾਇਆ, ਦੁਨੀ ਚੰਦ ਦੇ ਅੰਦਰ ਠੰਡ ਪੈ ਗਈ। ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਰਬਾਬ ਗਲਾਫ ਕਰ ਅੱਗੇ ਚੱਲੀਏ। ਜਦੋਂ ਬਾਬਾ ਜੀ ਤੁਰ ਲੱਗੇ ਤੇ ਦੁਨੀ ਚੰਦ ਚਰਨਾਂ ਦੇ ਢਹਿ ਪਿਆ, ਕਹਿਣ ਲੱਗਾ ਮਹਾਂਪੁਰਖੋ ਕਿਰਪਾ ਕਰੋ, ਕੋ ਸੇਵਾ ਦੱਸੋ। ਮਹਾਰਾਜ ਕਹਿੰਦੇ ਨੇ ਹੋਰ ਤੇ ਸੇਵਾ ਕੋਈ ਨਹੀਂ, ਆ ਮੇਰੇ ਕੋਲ ਇੱਕ ਸੂਈ ਆ, ਲੋਹੇ ਦੀ ਸੂਈ ਛੋਟੀ ਜੀ, ਇਹਨੂੰ ਸੰਭਾਲ ਕੇ ਰੱਖੀ। ਕਹਿੰਦਾ ਮਹਾਰਾਜ ਵਾਪਸ ਕਦੋਂ ਲਓਗੇ? ਹਜ਼ੂਰ ਕਹਿਣ ਲੱਗੇ ਜੇ ਤੇ ਮੈਂ ਵਾਪਸ ਆ ਗਿਆ ਤੇ ਠੀਕ ਹੈ, ਜੇ ਮੈਂ ਵਾਪਸ ਨਾ ਆਇਆ ਤੇ ਫਿਰ ਪਰਲੋਕ ਵਿੱਚ ਲੈ ਆਇਆ ਵੀ ਉੱਥੇ ਲੈ ਲਵਾਂਗੇ ਤੇਰੇ ਕੋਲੋਂ। ਹੁਣ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਆਖਣੀ ਸੀ ਨਾ ਬਾਬਾ ਜੀ ਨੇ, ਉਹ ਗੱਲ ਤੇ ਦੁਨੀ ਚੰਦ ਕਹਿਣ ਲੱਗ ਪਿਆ। ਇਹ ਗੁਰੂ ਨਾਨਕ ਸਾਹਿਬ ਜੀ ਦਾ ਵਿਲੱਖਣ ਢੰਗ ਸੀ, ਜਿਹੜੀ ਗੱਲ ਆਪ ਕਹਿਣੀ ਹੁੰਦੀ ਸੀ ਅਗਲੇ ਕੋਲੋਂ ਖਵਾ ਦਿੰਦੇ। ਮਹਾਰਾਜ ਕਹਿੰਦੇ ਨੇ ਪਰਲੋਕ ਵਿੱਚ ਲੈ ਆਇਆ ਵੀ ਉੱਥੇ ਲੈ ਲਵਾਂਗੇ। ਦੁਹਾਈ ਦੇ ਕੇ ਆਖਣ ਲੱਗਾ, ਚਰਨ ਫੜ ਕੇ ਕਹਿਣ ਲੱਗਾ, ਮਹਾਂਪੁਰਖੋ ਨਾਲ ਕੁਝ ਨਹੀਂ ਜਾਣਾ, ਮਹਾਂਪੁਰਖੋ ਨਾਲ ਕੁਝ ਨਹੀਂ ਜਾਣਾ। ਹਜ਼ੂਰ ਕਹਿੰਦੇ ਨੇ ਸੂਈ ਵੀ ਨਾਲ ਨਹੀਂ ਜਾਣੀ? ਕਹਿੰਦਾ ਜੀ ਸੂਈ ਵੀ ਨਾਲ ਨਹੀਂ ਜਾਣੀ। ਪਰ ਹਜ਼ੂਰ ਨੇਤਰਾਂ ਨਾਲ ਨੇਤਰ ਮਿਲਾ ਕੇ ਕਹਿਣ ਲੱਗੇ, ਓਏ ਦੁਨੀ ਚੰਦਾ, ਆਪੇ ਕਹਿੰਦਾ ਸੂਈ ਵੀ ਨਾਲ ਨਹੀਂ ਜਾਣੀ, ਲੱਖਾਂ ਕਰੋੜਾਂ ਰੁਪਈਏ ਧਰਤੀ 'ਚ ਗੱਡ ਕੇ ਬੈਠਾ ਏ। ਹਜ਼ੂਰ ਆਖਣ ਲੱਗੇ ਇਹ ਕੋ ਗੱਡ ਕੇ ਬੈਠਾ ਏ? ਹੁਣ ਛੇਤੀ ਛੇਤੀ ਸਮਝ ਆ ਗਈ। ਕਹਿਣ ਲੱਗਾ ਮਹਾਂਪੁਰਖੋ ਹੁਣ ਕੀ ਕਰਾਂ, ਮਹਾਂਪੁਰਖੋ ਕੀ ਕਰਾਂ? ਜਦੋਂ ਸਾਨੂੰ ਸਮਝ ਆ ਗਈ ਨਾ, ਉਦੋਂ ਫਿਰ ਸਿੱਖ ਦੁਹਾਈ ਦੇ ਕੇ ਕਹਿੰਦਾ ਭਾਈ ਸਾਹਿਬ ਜੀ ਕਿੱਥੇ ਹੁੰਦਾ ਅੰਮ੍ਰਿਤ ਸੰਚਾਰ, ਕਿੱਥੇ ਅੰਮ੍ਰਿਤ ਸੰਚਾਰ ਹੁੰਦਾ? ਫਿਰ ਉਹ ਦੁਹਾਈਆਂ ਦਿੰਦਾ, ਮਹਾਰਾਜ ਹੁਣ ਕੀ ਕਰਾਂ ਇਸ ਮਾਇਆ ਦਾ? ਹਜ਼ੂਰ ਕਹਿੰਦੇ ਨੇ ਲੋੜ ਜੋਗੀ ਰੱਖ ਲੈ, ਬਾਕੀ ਗਰੀਬਾਂ ਦੀ ਖਾਤਰ ਵਰਤ, ਗਰੀਬਾਂ ਵਿੱਚ ਵੰਡ ਦੇ। ਹਜ਼ੂਰ ਕਹਿੰਦੇ ਨੇ ਇਹ ਮਾਇਆ ਨਾਲ ਤੇ ਨਹੀਂ ਜਾਂਦੀ, ਪਰ ਇਹਦੇ ਨਾਲ ਕੀਤੇ ਹੋਏ ਚੰਗੇ ਕਰਮ ਨਾਲ ਤੁਰ ਜਾਂਦੇ ਹਨ। ਹਜ਼ੂਰ ਕਹਿੰਦੇ ਨੇ ਹੇ ਭਾਈ ਮੇਰੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਇੱਥੇ ਨਾਲ ਚੀਜ਼ ਨਹੀਂ ਜਾਂਦੀ। ਹਾਂਜੀ,
ਬਿਨਾਂ ਗੋਬਿੰਦ ਨਾਮਾ,
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਚੀਜ਼ ਨਾਲ ਨਹੀਂ ਜਾਂਦੀ। ਹਾਂਜੀ,
ਦੇਸ਼ ਵੇਸ਼ ਸਵਰਨ ਰੂਪਾ ਸਗਲ ਊਣੇ ਕਾਮਾ,
ਇਹ ਦੇਸ਼ਾਂ ਦੇ ਰਾਜ, ਕੱਪੜੇ, ਸੋਨਾ, ਚਾਂਦੀ, ਹਜ਼ੂਰ ਕਹਿੰਦੇ ਨੇ ਬੰਦਾ ਸਭ ਕੁਝ ਹੀ ਪ੍ਰਾਪਤ ਕਰ ਲੇ, ਪਰ ਜਿਹੜਾ ਅਸਲ ਕੰਮ ਹੈ ਉਹ ਅਧੂਰਾ ਹੀ ਰਹਿੰਦਾ ਹੈ।
ਪੁੱਤਰ ਕਲਤਰ ਨਾ ਸੰਗ ਸੋਭਾ,
ਮਹਾਰਾਜ ਕਹਿੰਦੇ ਨੇ ਇਹ ਪੁੱਤਰ ਇਸਤਰੀ ਕੋਈ ਬੰਦੇ ਦੇ ਨਾਲ ਸੰਗ ਪਾਪ ਕੇ ਨਾਲ ਨਹੀਂ ਜਾਂਦੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇਹ ਫਾਰਸੀ ਵਿੱਚ ਸ਼ਬਦ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਿੱਤਰਾ ਯਾਦ ਰੱਖ, ਜਨ ਪਿਸਰ ਪਦਰ ਬਰਾਦਰਾਂ ਕਸਨੇਸ ਦਸਤੰਗੀਰ, ਆਖਰ ਬੇਹਵਤਮ ਕਸ ਨਾ ਦਾਰਦ ਤੂੰ ਸ਼ਬਦ ਤਕਬੀਰ। ਬਾਬਾ ਨਾਨਕ ਜੀ ਕਹਿੰਦੇ ਨੇ ਮਿੱਤਰਾ ਜਦੋਂ ਬੰਦਾ ਡਿੱਗ ਪੈਂਦਾ ਹੈ, ਉਹਦੀ ਆਖਰੀ ਨਮਾਜ਼ ਪੜੀ ਜਾਏ, ਭਾਵੇਂ ਹੋਵੇ ਇਸਤਰੀ, ਭਾਵੇਂ ਹੋਵੇ ਪਿਓ, ਭਾਵੇਂ ਹੋਵੇ ਪੁੱਤਰ, ਪੁੱਤਰਾ ਉਸ ਵੇਲੇ ਕਿਸੇ ਨੇ ਤੇਰੀ ਬਾਂਹ ਨਹੀਂ ਫੜਨੀ ਜਦੋਂ ਤੂੰ ਡਿੱਗ ਪਿਆ, ਤੇਰੀ ਅੰਤਮ ਨਮਾਜ਼ ਪੜੀ ਗਈ। ਹਜ਼ੂਰ ਕਹਿੰਦੇ ਨੇ ਇਹਨਾਂ ਵਿੱਚੋਂ ਕੋਈ ਚੀਜ਼ ਨਾਲ ਨਹੀਂ ਜਾਂਦੀ।
ਹਸਤ ਘੋਰ ਵਿਕਾਰੀ,
ਮਹਾਰਾਜ ਕਹਿੰਦੇ ਨੇ ਇਹ ਹਾਥੀ ਅਤੇ ਘੋੜੇ ਇਹਨਾਂ ਦੀ ਲਾਲਸਾ ਵਿਕਾਰਾਂ ਵਾਲੇ ਪਾਸੇ ਲੈ ਕੇ ਤੁਰ ਜਾਂਦੀ ਹੈ।
ਬਿਨਵੰਤ ਨਾਨਕ ਬਿਨ ਸਾਧ ਸੰਗਮ,
ਹਜ਼ੂਰ ਕਹਿੰਦੇ ਨੇ ਇਹ ਨਾਨਕ ਬੇਨਤੀ ਕਰਦਾ ਹੈ ਇੱਕ ਸਤ ਸੰਗਤ ਤੋਂ ਬਿਨਾਂ
ਸਭ ਮਿਥਿਆ ਸੰਸਾਰੀ,
ਇਹ ਸੰਸਾਰ ਮਿਥਿਆ ਹੈ, ਇਹ ਸੰਸਾਰ ਨਾਸ਼ਵੰਤ ਹੈ।
ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ,
ਮਹਾਰਾਜ ਕਹਿੰਦੇ ਬੜੇ ਪਿਆਰ ਨਾਲ ਹੇ ਰਾਜਨ, ਜਦੋਂ ਮਾਂ ਨੇ ਆਪਣੇ ਪੁੱਤਰ ਨੂੰ ਜਗਾਉਣਾ ਹੋਵੇ ਨਾ, ਪੁੱਤਰ ਨਾ ਉੱਠੇ ਸਵੇਰੇ ਸੁੱਤਾ, ਉਹ ਫਿਰ ਬੜੇ ਪਿਆਰ ਨਾਲ ਆਵਾਜ਼ਾਂ ਮਾਰਦੀ ਹੈ, ਹੇ ਮੇਰੇ ਸ਼ੇਰ, ਹੇ ਮੇਰੇ ਰਾਜਨ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਏਡਾ ਮਾਂ ਵਰਗਾ ਦਿਲ ਰੱਖ ਕੇ ਸਾਨੂੰ ਸ਼ਬਦ ਵਰਤਿਆ। ਹਜ਼ੂਰ ਕਹਿੰਦੇ ਨੇ ਰਾਜਨ ਕਿਉਂ ਸੋਇਆ ਤੂੰ ਨੀਂਦ ਪਰੇ, ਤੂੰ ਕਿਉਂ ਨੀਂਦ ਭਰ ਕੇ ਸੁੱਤਾ ਹੋਇਆ, ਕਿਉਂ ਗੂੜੀ ਨੀਂਦੇ ਸੁੱਤਾ ਹੋਇਆ ਏ?
ਜਾਗਤ ਕਤ ਨਾਹੀ ਰਾਮ,
ਮਹਾਰਾਜ ਕਹਿੰਦੇ ਨੇ ਤੂੰ ਕਿਉਂ ਨੀ ਜਾਗਦਾ, ਤੂੰ ਕਿਉਂ ਮੋਹ ਦੀ ਨੀਂਦਰ ਤੋਂ ਨਹੀਂ ਜਾਗਦਾ? ਸਾਧ ਸੰਗਤ ਮੈਂ ਬੇਨਤੀ ਕਰਾਂਗਾ, ਗੁਰਦੇਵ ਜੀ ਨੇ ਸੌਣ ਅਤੇ ਜਾਗਣ ਦਾ ਬੜਾ ਜ਼ਿਕਰ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਾਗੋ ਜਾਗੋ ਸੁੱਤਿਓ ਚੱਲਿਆ ਵਣਜਾਰਾ, ਭਾਈ ਜਾਗੋ। ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾਂ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਗ, ਉਹ ਕੀ ਸੁੱਤਾ ਹੋਇਆ ਕਰੇਗਾ ਜਿਹਦੇ ਨਾਲ ਉਹ ਵਿਛੜਿਆ ਹੋਇਆ, ਉਹਦੇ ਨਾਲ ਮਿਲਾਪ ਕਰਨ ਬਾਰੇ ਕੁਝ ਸੋਚ। ਸਾਧ ਸੰਗਤ ਸੌਣ ਤੋਂ ਭਾਵ ਹੈ ਆਪਣੇ ਫਰਜ਼ਾਂ ਤੋਂ ਅਵੇਸਲੇ ਹੋ ਜਾਣਾ। ਚਮਕੌਰ ਸਾਹਿਬ ਦੀ ਗੜੀ ਚ ਇਤਿਹਾਸ ਕਹਿੰਦਾ ਅੱਲਾ ਯਾਰ ਖਾਂ ਜੋਗੀ, ਵੀ ਗੁਰੂ ਗੋਬਿੰਦ ਸਿੰਘ ਅੱਧੀ ਰਾਤ ਦੇ ਨਾਲ ਗੜੀ ਦੇ ਚੁਬਾਰੇ ਚੋਂ ਹੇਠਾਂ ਉਤਰੇ, ਜੇ ਕਹਿ ਕੇ ਗੁਰੂ ਲਸ਼ਕਰੇ ਖੁਫਤਾ ਮੇ ਦਰ ਆਏ, ਪਹਿਰੇ ਪੇ ਜਵਾਨ ਅਫਸਰ ਊਂ ਤੇ ਨਜ਼ਰ ਆਏ, ਪਹਿਰੇਦਾਰ ਵੀ ਸੌਂ ਗਏ, ਪੰਜ ਪਿਆਰੇ ਵੀ ਸੌਂ ਗਏ, ਸਾਹਿਬਜ਼ਾਦੇ ਵੀ ਸੌਂ ਗਏ, ਸਿੱਖ ਵੀ ਸੌਂ ਗਏ, ਜਿਹੜੇ ਪਹਿਰੇ ਤੇ ਸਨ ਉਹਨਾਂ ਨੂੰ ਵੀ ਨੀਂਦਰ ਨੇ ਦਬਾ ਲਿਆ। ਸਾਧ ਸੰਗਤ ਇੱਕੋ ਹੀ ਜਾਗ ਰਿਹਾ ਸੀ, ਮਰਦ ਅਗੰਬੜਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਵਾਸਤੇ ਮੈਂ ਕਈ ਵਾਰੀ ਗੁਰੂ ਦੀ ਕਿਰਪਾ ਨਾਲ ਸੋਚਦਾ ਵੀ ਜੇ ਸਿੰਘ ਥੱਕੇ ਸਨ ਤੇ ਗੁਰੂ ਜੀ ਨਹੀਂ ਥੱਕੇ ਸਨ, ਜੇ ਸਿੰਘ ਉਣੀਂਦਰੇ ਸਨ ਗੁਰੂ ਜੀ ਵੀ ਉਣੀਂਦਰੇ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਜਾਗ ਰਹੇ ਸਨ। ਉਹ ਸਾਨੂੰ ਇਹ ਕਹਿਣਾ ਚਾਹੁੰਦੇ ਸਨ, ਭਾਈ ਜਿਹਦੇ ਤੇ ਜ਼ਿੰਮੇਵਾਰੀ ਹੋਵੇ ਉਹਨੂੰ ਕਦੇ ਨਹੀਂ ਸੌਣਾ ਚਾਹੀਦਾ, ਸੌਣ ਤੋਂ ਭਾਵ ਹੈ ਆਪਣੇ ਫਰਜ਼ਾਂ ਤੋਂ ਵੇਸਲੇ ਹੋ ਜਾਣਾ। ਸਾਧ ਸੰਗਤ ਬੱਚਾ ਕੇਸ ਕਟਾ ਲਏ, ਚਲੋ ਦੁੱਖ ਦੀ ਗੱਲ ਹੈ। ਮੈਂ ਇੱਕ ਦਿਨ ਇੱਕ ਪਰਿਵਾਰ ਵਿੱਚ ਗਿਆ, ਪੁੱਤਰ ਨੇ ਵੀ ਕੇਸ ਕਟਾਏ, ਉਹਦੇ ਪਿਓ ਦੇ ਵੀ ਕੇਸ ਕੱਟੇ ਹੋਏ, ਪਰ ਸਾਧ ਸੰਗਤ ਸਾਰੇ ਪਰਿਵਾਰ ਇਹੋ ਜਿਹੇ ਨਹੀਂ। ਆ ਫਰੀਦਕੋਟ ਇੱਕ ਦਿਨ ਗਏ, ਇੱਕ ਪ੍ਰੋਫੈਸਰ ਸਰਦਾਰ, ਉਹ ਕਹਿੰਦਾ ਜੀ ਮੈਂ ਕਲੀਨ ਸ਼ੇਵ ਸਾਂ, ਆਹ ਜਿਹੜਾ ਮੇਰਾ ਪੁੱਤਰ ਦਸਵੀਂ 'ਚ ਪੜ੍ਹਦਾ, ਇਹਦੇ ਸ਼ੁਰੂ ਤੋਂ ਕੇਸ ਸਨ, ਇਹਨੇ ਅੰਮ੍ਰਿਤ ਛੱਕ ਲਿਆ, ਮੇਰੇ ਇਹਨੇ ਵੀ ਕੇਸ ਰਖਵਾ ਦਿੱਤੇ। ਸਾਧ ਸੰਗਤ ਜਿਹਦੇ ਤੇ ਜ਼ਿੰਮੇਵਾਰੀ ਹੋਵੇ ਉਹਨੂੰ ਆਪਣੇ ਫਰਜ਼ਾਂ ਨੂੰ ਭੁੱਲ ਕੇ ਨਹੀਂ ਸੌਣਾ ਚਾਹੀਦਾ। ਸਾਡੀ ਆਪਣੀ ਜ਼ਿੰਮੇਵਾਰੀ ਹੈ, ਪਿੰਡ ਦੇ ਮੋਹਤਬਿਰਾਂ ਦੀ ਆਪਣੀ ਜ਼ਿੰਮੇਵਾਰੀ। ਇੱਕ ਪਿੰਡ ਵਿੱਚ ਮੈਂ ਗਿਆ, ਸਾਨੂੰ ਜਾਣ ਦਾ ਮੌਕਾ ਮਿਲਦਾ, ਉਹ ਪੰਜ ਸੱਤ ਗੱਭਰੂ ਇਕੱਠੇ ਹੋ ਕੇ ਆ ਗਏ ਤੇ ਬੜੀ ਦੁਖੀ ਇਰਦੇ ਨਾਲ ਕਹਿਣ ਲੱਗੇ, ਗਿਆਨੀ ਜੀ ਸਾਡੇ ਪਿੰਡ 'ਚ ਦੋ ਠੇਕੇ ਹਨ ਸ਼ਰਾਬ ਦੇ, ਅਸੀਂ ਪੰਚਾਇਤ ਅੱਗੇ ਹੱਥ ਜੋੜੇ ਨੇ ਵੀ ਇਹ ਸ਼ਰਾਬ ਦੇ ਠੇਕੇ ਬੰਦ ਕਰ ਦੇਣੇ ਚਾਹੀਦੇ ਨੇ, ਇਹਨਾਂ ਨੂੰ ਨਹੀਂ ਆਗਿਆ ਦੇਣੀ ਚਾਹੀਦੀ। ਤੇ ਗੱਭਰੂ ਆਖਣ ਲੱਗੇ, ਗਿਆਨੀ ਜੀ ਪਿੰਡ ਦੀ ਪੰਚਾਇਤ ਨਹੀਂ ਮੰਨਦੀ। ਸਾਧ ਸੰਗਤ ਹਜ਼ੂਰ ਕਹਿੰਦੇ ਨੇ ਜਿਹਦੇ ਤੇ ਜ਼ਿੰਮੇਵਾਰੀ ਹੋਵੇ ਉਹਨੂੰ ਨਹੀਂ ਸੌਣਾ ਚਾਹੀਦਾ। ਸਾਨੂੰ ਵੀ ਕਹਿੰਦੇ ਨੇ, ਭਾਈ ਤੂੰ ਕਿਉਂ ਸੁੱਤਾ ਹੋਇਆ, ਤੂੰ ਜਾਗਦਾ ਕਿਉਂ ਨਹੀਂ? ਹਾਂਜੀ,
ਮਾਇਆ ਝੂਠ ਰੁਦਨ ਕਿਤੇ ਬਿਲ ਲਾਹੀ ਰਾਮ।
ਮਹਾਰਾਜ ਕਹਿੰਦੇ ਨੇ ਇਹ ਨਾ ਰਹਿਣ ਵਾਲੀ ਜਿਹੜੀ ਮਾਇਆ ਹੈ, ਇਹਦੇ ਪਿੱਛੇ ਕਈ ਰੋਂਦੇ ਕਰਲਾਉਂਦੇ ਦੁਨੀਆਂ ਤੋਂ ਤੁਰ ਗਏ।
ਬਿਲ ਲਾਹੇ ਕਿਤੇ ਮਹਾ ਮੋਹਨ।
ਮਹਾਰਾਜ ਕਹਿੰਦੇ ਨੇ ਇਹ ਜਿਹੜੀ ਮਾਇਆ ਬੜੀ ਮੋਹਣੀ ਹੈ। ਮਹਾਰਾਜ ਕਹਿੰਦੇ ਨੇ ਕਿ ਬਹੁਤ ਸਾਰੇ ਇਹਨੂੰ ਪ੍ਰਾਪਤ ਕਰਦੇ ਕਰਦੇ ਵਿਲਕਦੇ ਮਰ ਗਏ। ਮੈਂ ਇੱਕ ਪੰਕਤੀ ਪੜ੍ਹ ਕੇ ਹੁਣ ਆਪ ਨੂੰ ਬੇਨਤੀ ਕਰਨੀ ਚਾਹੁੰਦਾ। ਗੁਰਦੇਵ ਕਹਿੰਦੇ ਨੇ ਜਿਹੜੀ ਮਾਇਆ ਵਾ ਨਾ, ਗਹੁ ਕਰ ਪਕੜੀ ਨਹੀਂ ਹਾਈ ਹੱਥ, ਜਿੰਨੀ ਕੋਸ਼ਿਸ਼ ਕਰਕੇ ਇਹਨੂੰ ਪਕੜੀਏ ਹੱਥ ਵਿੱਚ ਨਹੀਂ ਆਉਂਦੀ।
ਗਹੁ ਕਰ ਪਕੜੀ ਨਹੀਂ ਆਈ ਹੱਥ, ਪ੍ਰੀਤ ਕਰੀ ਨੇ ਚਾਲੀ ਸਾਥ, ਕਹੋ ਨਾਨਕ ਜਬ ਤਿਆਗ ਦਈ ਤਬ ਉਹ ਚਰਨੀ ਆਏ ਪਈ।
ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਇਹਨੂੰ ਤਿਆਗ ਦਿੱਤਾ, ਇਹ ਸਾਡੇ ਚਰਨਾਂ 'ਚ ਆਣ ਕੇ ਡਿੱਗ ਪਈ। ਮਹਾਰਾਜ ਕਹਿੰਦੇ ਨੇ ਇਹਦੇ ਵਾਸਤੇ ਬੜੇ ਤਰਲੇ ਲੋਕ ਲੈਂਦੇ ਨੇ।
ਬਿਨ ਨਾਮ ਹਰ ਕੇ ਸੁਖ ਨਹੀਂ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੁਖ ਨਹੀਂ ਮਿਲਦਾ।
ਸਹਿਸ ਸਿਆਣਪ ਉਪਾਵ ਥਾਕੇ।
ਬੜੇ ਲੋਕ ਹਜ਼ਾਰਾਂ ਸਿਆਣਪਾਂ ਚਤੁਰਾਈਆਂ ਕਰਦੇ ਨੇ, ਥੱਕ ਜਾਂਦੇ ਹਨ ਉਪਾਅ ਕਰ ਕਰਕੇ।
ਜਹਿ ਭਾਵਤ ਤਹ ਜਾਹੀ।
ਪਰ ਜਿਵੇਂ ਮੇਰੇ ਮਾਲਕ ਦੀ ਅਰਜਾ ਹੁੰਦੀ ਹੈ, ਉੱਥੇ ਹੀ ਜੀਵ ਜਾਂਦਾ ਹੈ, ਕਿਰਤ ਕਮਾਈ ਕਰਦਾ ਹੈ।
ਆਦ ਅੰਤੇ ਮਦ ਪੂਰਨ ਸਰਬਤਰ ਘਟ ਘਟ ਆਹੀ।
ਉਹ ਪਰਮੇਸ਼ਰ ਆਦ ਤੋਂ ਹੈ, ਹੁਣ ਵੀ ਹੈ, ਆਉਣ ਵਾਲੇ ਸਮੇਂ 'ਚ ਵੀ ਰਹੇਗਾ। ਉਹ ਪਰਮੇਸ਼ਰ ਹਰ ਘਟ ਵਿੱਚ ਵਿਆਪਕ ਹੈ।
ਬਿਨਵੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਕਰ ਜਾਹੀ।
ਹਜ਼ੂਰ ਕਹਿੰਦੇ ਨੇ ਹੇ ਭਾਈ, ਇਹ ਨਾਨਕ ਇਹੀ ਬੇਨਤੀ ਕਰਦਾ ਹੈ। ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਜੇ, ਉਹ ਫਿਰ ਬੜੀ ਇੱਜ਼ਤ ਦੇ ਨਾਲ ਦੁਨੀਆਂ ਵਿੱਚ ਉਹ ਜਾਂਦੇ ਹਨ। ਰੇ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸਭ ਦਿਓ। ਹਾਂਜੀ,
ਨਰ ਪਤ ਜਾਣ ਗ੍ਰਹੇ ਸੇਵਕ ਸਿਆਣੇ ਰਾਮ।
ਕਈ ਵਾਰੀ ਰਾਜਾ ਸਮਝਦਾ ਹੈ ਬਾਦਸ਼ਾਹ ਇਹ ਸੇਵਕ ਮੇਰੇ ਬੜੇ ਸਿਆਣੇ ਹਨ। ਹਜ਼ੂਰ ਕਹਿੰਦੇ ਨੇ ਉਹ ਸੇਵਕਾਂ ਕਰਕੇ ਵਜ਼ੀਰਾਂ ਨਾਲ ਹੀ ਮੋਹ ਪਾ ਬੈਠਦਾ ਹੈ।
ਸਰ ਪਰ ਵੀ ਛੁੜਨਾ ਮੋਹੇ ਪਛਤਾਣੇ ਰਾਮ।
ਪਰ ਹਜ਼ੂਰ ਕਹਿੰਦੇ ਨੇ ਇਹ ਗੱਲ ਯਕੀਨ ਨਾ ਜਾਣੋ, ਬੰਦੇ ਨੂੰ ਵਿਛੜਨਾ ਪੈਂਦਾ ਹੈ ਸਭ ਕੁਝ ਨਾਲੋਂ, ਇੱਥੋਂ ਬੰਦਾ ਫਿਰ ਪਛਤਾਉਂਦਾ ਹੋਇਆ ਦੁਨੀਆਂ ਤੋਂ ਜਾਂਦਾ ਹੈ।
ਹਰ ਚੰਦੌਰੀ ਦੇਖ ਪੂਲਾ ਕਹਾਂ ਅਸਥਿਤ ਪਾਈ ਐ।
ਇੱਕ ਨਗਰੀ ਹੈ ਆਕਾਸ਼ ਵਿੱਚ, ਉਹਨੂੰ ਹਰ ਚੰਦੌਰੀ ਕਿਹਾ ਗਿਆ। ਮਹਾਰਾਜ ਕਹਿੰਦੇ ਖਿਆਲੀ ਜੀ ਰਚਨਾ ਹੈ, ਬੰਦਾ ਉਹਨੂੰ ਸੱਚੀ ਮੰਨ ਲੈਂਦਾ। ਇੱਥੇ ਕਿਸੇ ਨੂੰ ਪੱਕੇ ਤੌਰ ਦੀ ਦੁਨੀਆਂ ਵਿੱਚ ਰਹਿਣ ਦੀ ਆਗਿਆ ਨਹੀਂ ਮਿਲਦੀ। ਇਹ ਸੰਸਾਰ ਹਰ ਚੰਦੌਰੀ ਨਗਰੀ ਵਰਗਾ ਹੈ।
ਬਿਨ ਨਾਮ ਹਰ ਕੇ ਆਨ ਰਚਨਾ ਅਹਲਾ ਜਨਮ ਗਵਾਈ ਐ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਦੁਨੀਆਂ ਦੀ ਰਚਨਾ ਵਿੱਚ ਰਚਿਆ ਰਹਿੰਦਾ ਹੈ, ਨਤੀਜਾ ਇਹ ਨਿਕਲਦਾ ਇਹਦਾ ਬੜਾ ਆਲਾ ਜਨਮ ਗਵਾਚ ਜਾਂਦਾ ਹੈ।
ਹਉ ਹਉ ਕਰਤ ਨਾ ਤ੍ਰਿਸ਼ਨ ਬੂਝੈ ਨਹਿ ਕਾਮ ਪੂਰਨ ਗਿਆਨੇ।
ਹਜ਼ੂਰ ਕਹਿੰਦੇ ਨੇ ਹਰ ਵੇਲੇ ਇਹੀ ਆਖਣਾ, ਮੈਂ ਵੱਡਾ ਹੋ ਜਾ, ਮੈਂ ਵੱਡਾ ਹੋ ਜਾ। ਮਹਾਰਾਜ ਕਹਿੰਦੇ ਨੇ ਹਉ ਹਉ ਕਰਦਾ ਤ੍ਰਿਸ਼ਨਾ ਨਹੀਂ ਬੁੱਝਦੀ, ਜਿਹੜੀ ਆਤਮਕ ਅਵਸਥਾ ਹੈ ਇਹਦੇ ਨਾਲ ਵੀ ਸਾਂਝ ਨਹੀਂ ਪੈਂਦੀ।
ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੇਤਿਆ ਪਸ਼ੁਤਾਨੇ।
ਮਹਾਰਾਜ ਕਹਿੰਦੇ ਨੇ ਹੇ ਭਾਈ, ਇਹ ਨਾਨਕ ਇਹੋ ਬੇਨਤੀ ਕਰਦਾ ਹੈ। ਸਾਧ ਸੰਗਤ ਇੱਕ ਬੇਨਤੀ ਹੁੰਦੀ ਹੈ, ਇੱਕ ਹੁਕਮ ਹੁੰਦਾ। ਮੇਰੇ ਉਸਤਾਦ ਜੀ ਕਹਿੰਦੇ ਸੀ, ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਤੇ ਬੇਨਤੀ ਤੇ ਮੰਨ ਲੈਂਦਾ। ਮਹਾਰਾਜ ਕਹਿੰਦੇ ਨੇ ਨਾਨਕ ਇਹੋ ਬੇਨਤੀ ਕਰਦਾ ਹੈ, ਭਾਈ ਮੇਰੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇੱਥੇ ਇੱਕ ਨਹੀਂ ਇੱਥੇ ਅਨੇਕਾਂ ਪਛਤਾਉਂਦੇ ਹੋਏ ਤੁਰ ਗਏ।
ਧਾਰ ਅਨੁਗ੍ਰਹ ਆਪਣਾ ਕਰ ਲੀਨਾ ਰਾਮ,
ਜਿਹਦੇ ਤੇ ਮੇਰਾ ਪਰਮੇਸ਼ਰ ਕਿਰਪਾ ਕਰਕੇ ਆਪਣਾ ਬਣਾ ਲੈਂਦਾ ਹੈ।
ਪੂਜਾ ਗਹਿ ਕਾਢ ਲੀਓ ਸਾਧੂ ਸੰਗ ਦੀਨਾ ਰਾਮ,
ਜਿਹਦੇ ਤੇ ਪਰਮੇਸ਼ਰ ਕਿਰਪਾ ਕਰਦਾ ਉਹਨੂੰ ਗੁਰੂ ਦਾ ਮਿਲਾਪ ਕਰਾਉਂਦਾ। ਫਿਰ ਗੁਰੂ ਉਹਨੂੰ ਬਾਂਹ ਫੜ ਕੇ ਵਿਕਾਰਾਂ ਵਿੱਚੋਂ ਕੱਢ ਲੈਂਦਾ, ਡੁੱਬਦੇ ਹੋਏ ਸਾਗਰ ਵਿੱਚੋਂ ਕੱਢ ਲੈਂਦਾ ਹੈ।
ਸਾਧ ਸੰਗਮ ਹਾਰੇ ਆਰਾਧੇ ਸਗਲ ਕਲ ਮਲ ਦੁੱਖ ਜਲੇ।
ਮਹਾਰਾਜ ਕਿਰਪਾ ਕਰਦੇ ਨੇ ਹੇ ਭਾਈ, ਜਿਹੜਾ ਵੀ ਜੀਵ ਸਤ ਸੰਗਤ ਵਿੱਚ ਆਏਗਾ, ਪਰਮੇਸ਼ਰ ਦੀ ਆਰਾਧਨਾ ਕਰੇਗਾ, ਹਜ਼ੂਰ ਕਹਿੰਦੇ ਨੇ ਉਹਦੇ ਸਾਰੇ ਕੀਤੇ ਹੋਏ ਪਾਪ ਦੁੱਖ ਸੜ ਕੇ ਸਵਾਹ ਹੋ ਜਾਂਦੇ ਹਨ।
ਮਹਾ ਧਰਮ ਸੁਦਾਨ ਕਿਰਿਆ ਸੰਗ ਤੇਰਾ ਸੇ ਚਲੇ।
ਗੁਰਦੇਵ ਜੀ ਕਹਿੰਦੇ ਨੇ ਹੇ ਭਾਈ, ਸਭ ਤੋਂ ਵੱਡਾ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ। ਦਾਨਾ ਸਿਰ ਦਾਨ ਹੈ ਨਾਮ ਦਾਨ, ਅਰਦਾਸ ਵਿੱਚ ਵੀ ਸਿੱਖ ਨਾਮ ਦਾ ਦਾਨ ਮੰਗਦਾ ਹੈ। ਮਹਾਰਾਜ ਕਹਿੰਦੇ ਨੇ ਇਹ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਵੱਡਾ ਧਰਮ ਹੈ, ਪਰਮੇਸ਼ਰ ਦਾ ਨਾਮ ਦਾਨ ਹੀ ਸਭ ਤੋਂ ਵੱਡਾ ਦਾਨ ਹੈ। ਹਜ਼ੂਰ ਕਹਿੰਦੇ ਨੇ ਸੰਗ ਤੇਰਾ ਸੇ ਚੱਲੇ, ਇਹੀ ਹੈ ਤੇਰੇ ਨਾਲ ਜਾਣ ਵਾਲਾ।
ਰਸਨਾ ਅਰਾਧੈ ਏਕ ਸੁਆਮੀ।
ਮਹਾਰਾਜ ਕਹਿੰਦੇ ਨੇ ਜਿਹੜਾ ਇਸ ਰਸਨਾ ਦੇ ਨਾਲ ਇੱਕ ਪਰਮੇਸ਼ਰ ਦਾ ਨਾਮ ਜਪਦਾ ਹੈ,
ਹਰ ਨਾਮ
ਤਨ ਉਸ ਪਰਮੇਸ਼ਰ ਦੇ ਪ੍ਰੇਮ ਚ ਹਰ ਵੇਲੇ ਭਿੱਜਾ ਰਹਿੰਦਾ ਹੈ।
ਨਾਨਕ ਜਿਸ ਨੂੰ ਹਰ
ਮਿਲਾਏ। ਮਹਾਰਾਜ ਕਹਿੰਦੇ ਨੇ ਹੇ ਨਾਨਕ, ਜਿਹਨੂੰ ਮੇਰਾ ਰੱਬ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਏ,
ਸੋ ਸਰਬ ਗੁਣ
ਹੋ ਜਾਂਦਾ। ਸਾਧ ਸੰਗਤ ਬਾਬਾ ਕਬੀਰ ਸਾਹਿਬ ਜੀ ਦਾ, ਜਿਹਦੇ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਤਾਣੇ ਵਾਣੇ ਦਾ ਥੋੜਾ ਜਿਹਾ ਨੁਕਸਾਨ ਤੇ ਹੋਇਆ, ਪਰ ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਜਿਹਨੂੰ ਲੋਕ ਨੀਚ ਕੁੱਲ ਵਾਲਾ ਕਹਿੰਦੇ ਸਨ, ਵਿਚਾਰਾ ਜੁਲਾਹ ਕਹਿੰਦੇ ਸਨ, ਉਹ ਬਾਬਾ ਕਬੀਰ ਗੁਣਾਂ ਦਾ ਸਮੁੰਦਰ ਬਣ ਗਿਆ। ਗੁਰੂ ਕਿਰਪਾ ਕਰੇ ਮਹਾਰਾਜ, ਲੜੀਵਾਰ ਜਿਹੜੀ ਗੁਰੂ ਜੀ ਦੀ ਕਿਰਪਾ ਨਾਲ ਕਥਾ ਸ਼ੁਰੂ ਹੋਈ ਹੈ, ਲੰਬੇਰਾ ਸ਼ਬਦ ਕਰਕੇ, ਲੰਮਾ ਪਾਵਨ ਮੁਖਵਾ ਕਰਕੇ ਅੱਜ ਲੜੀਵਾਰ ਸ਼ਬਦ ਦੀ ਕਥਾ ਨਹੀਂ ਹੋਈ। ਸਾਰੇ ਪੰਥ ਕੋਲੋਂ, ਗੁਰੂ ਕੀ ਸੰਗਤ ਕੋਲੋਂ ਇਸ ਗੱਲ ਦੀ ਖਿਮਾ ਚਾਹੁੰਦਾ। ਸਾਧ ਸੰਗਤ, ਸਤਿਕਾਰਯੋਗ ਸਿੰਘ ਸਭ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸਾਹਿਬ, ਸਤਿਕਾਰਯੋਗ ਪ੍ਰਧਾਨ ਸਾਹਿਬ, ਗੁਰੂ ਕੇ ਸੰਗਤਾਂ ਦਾ ਧੰਨ ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ। ਆਓ ਆਖਰੀ ਪੰਕਤੀ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਰਸਨਾ ਅਰਾਧੈ ਏਕ ਸੁਆਮੀ, ਹਰ ਨਾਮ ਮਨ ਤਨ ਪੀਨਾ, ਨਾਨਕ ਜਿਸ ਨੂੰ ਹਰ ਮਿਲਾਏ, ਸੋ ਸਰਬ ਗੁਣ ਪਰ ਬੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।